ਕਰਕੇ ਔਰ ਇੰਨੀ ਜ਼ਿਆਦਾ ਇਹਨਾਂ ਦੇ ਕਮਿਸ਼ਨ ਹੈਗੇ ਆ, ਫਿਰ ਉਹ ਤੋਂ ਬਾਅਦ ਮੋਰਗੇਜ ਵਾਲਿਆਂ ਦੇ ਵੀ ਹੈਗਾ। ਔਰ ਮੈਨੂੰ ਲੱਗਦਾ ਇੱਕ ਘਰ ਵਿੱਚ ਇੱਕ ਤੁਸੀਂ ਟ੍ਰਾਂਜੈਕਸ਼ਨ ਕੀਤੀ $40,000 ਕੋਸਟ ਵੱਧ ਗਈ, ਔਰ ਨੈਕਸਟ ਟਾਈਮ ਉਹ ਫਿਰ ਉਹ 'ਚ ਹੋਰ ਇੱਕ ਵਾਰੀ ਰੀਸੇਲ ਹੋਰ ਹੋ ਗਿਆ ਘਰ, ਉਹਦੀ ਵੀਰ ਵੱਧ ਗਈ। ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਗੌਰਮੈਂਟ ਨੂੰ ਦੇਖਣਾ ਪਊਗਾ ਕਿ ਵਾਈ ਸੱਚ ਹਾਈ ਕਮਿਸ਼ਨ, ਕਿਉਂਕਿ ਪਹਿਲਾਂ ਮੈਂ ਸੁਣਿਆ ਜਦੋਂ ਕਈ ਸਾਲ ਡਿਕੇਟ ਪਹਿਲਾਂ ਇੰਸ਼ੋਰੈਂਸ ਵਿੱਚ ਵੀ ਇੱਦਾਂ ਹੁੰਦਾ ਸੀ, ਉਹਨੂੰ ਸਟੀਮਲਾਈਨ ਕਰਤਾ 1,000-1,200 ਤੱਕ ਫੀਸ ਚਾਹੀਦੀ ਹੈ ਮੇਰੇ ਹਿਸਾਬ ਨਾਲ। ਦੈਟਸ ਟੂ ਮੱਚ, ਮੈਨੂੰ ਇੱਦਾਂ ਲੱਗਦਾ ਕਿ ਇਹ ਜਿਹੜਾ ਜਿਹਨੂੰ ਕਰੋਨੀ ਕੈਪੀਟਲਿਜ਼ਮ ਕਹਿੰਦੇ ਆ, ਇਹਦੇ ਵਿੱਚ ਇੱਕ ਆਮ ਬੰਦਾ ਇੰਨੀ ਮਿਹਨਤ ਕਰਦਾ ਸਾਰੀ ਦਿਹਾੜੀ, 24 ਘੰਟੇ ਲਗਾ ਰਹਿੰਦਾ, ਔਰ ਕਮਾਉਣ ਟਾਈਮ ਵੀ ਲਾ ਕੇ ਫਿਰ ਵੀ ਹੀ ਗਾਂਢ ਮੀਠਾ ਰਹਿਣ ਬੜਾ ਔਖਾ ਉਹਨੂੰ ਹੋ ਜਾਂਦਾ, ਪਰ ਕੁਛ ਕਿਤੇ ਇੱਦਾਂ ਦੇ ਹੈਗੇ ਜਿਹਦੇ ਵਿੱਚ ਬੜਾ ਲਿਕੁਰੇਟਿਵ ਹੈਗਾ ਆ, ਉਹ ਸਮਝ ਨਹੀਂ ਆਉਂਦੀ। ਇੱਕ ਡਾਕਟਰ ਵੀ ਲਾ ਲਓ 7-8-10 ਸਾਲ ਲਾਉਂਦਾ, ਉਹ ਪੈਸੇ ਬਣਾਉਂਦਾ, ਉਹ ਵੀ ਸਮਝ ਆਉਂਦਾ ਉਹਦੇ ਹੀ ਹੈ ਸਮਥਿੰਗ ਵੈਰੀ ਡਿਫਰੈਂਟ। ਬਟ ਇੱਥੇ ਮੈਨੂੰ ਲੱਗਦਾ ਬਹੁਤੇ ਬੰਦੇ ਕੋਲ ਐਡਾ ਐਕਸਪਰਟੀਜ਼ ਹੈ ਹੁੰਦਾ ਨਹੀਂ, ਵੈਸੇ ਚਲੋ ਚੱਲੀ ਜਾਂਦਾ, ਇੱਕ ਵਾਰੀ ਚੱਲ ਪਿਆ ਤੁਸੀਂ ਇੱਕ ਹੋਰ ਤਰ੍ਹਾਂ ਦੀ ਮਾਰਕੀਟਿੰਗ ਕਰਕੇ, ਤੇ ਮੈਨੂੰ ਇਹ ਹਿਸਾਬ ਕਿੰਨਾ ਇਫੈਕਟ ਕਰਦਾ ਇਹ ਮੇਰੇ ਹਿਸਾਬ ਨਾਲ, ਇਹ ਕੋਸਟ ਵਾਈਜ਼ ਇਹ ਇਫੈਕਟ ਕਰਦਾ ਮੈਨੂੰ ਲੱਗਦਾ ਕਾਫੀ ਜ਼ਿਆਦਾ ਲੋਕਾਂ ਦੀ। ਇੱਕ ਬੜੀ ਸਿਰਦਰਦ ਹੈਗੀ ਕਿ ਇੰਨੀ ਵੱਡੀ ਕੋਸਟ ਜਿਹੜੀ ਹੈ ਲੋਕਾਂ 'ਤੇ ਐਵੇਂ ਹੀ ਪੈ ਜਾਂਦੀ ਆ, ਔਰ ਦੇ ਆਰ ਮੇਕਿੰਗ ਮੈਰੀਆ ਜਿਹੜੇ ਏਜੰਟਸ ਹੈਗੇ ਆ, ਮੈਂ ਕਿਸੇ ਦੇ ਨਾਲ ਇੱਦਾਂ ਪਰਸਨਲੀ ਨਹੀਂ ਹੈਗਾ, ਮੈਂ ਵੈਸੇ ਜਨਰਲ ਇਹ ਗੱਲ ਕਰਦੇ ਹਾਂ ਕਿ ਕਿੰਨਾ ਕੁ ਵਾਜਬ ਆ, ਆਪਾਂ ਵੀ ਲੈਂਦੇ ਹਾਂ ਵੀ ਲੈਣਾ
ਕਰੋ। ਤੁਹਾਡਾ ਸਵਾਲ ਆ ਗਿਆ ਜੀ, ਹਾਂਜੀ ਦੱਸੋ ਜੀ, ਰਮਨ ਦੂਆ ਸਾਹਿਬ ਦੱਸੋ ਜੀ, ਜਵਾਬ ਦਿਓ।
ਹਾਂਜੀ ਵੀਰ ਜੀ, ਮੈਂ ਅਗਰ ਵੀਰ ਜੀ ਇਹਨਾਂ ਦਾ ਬੜਾ ਇੱਕ ਬਹੁਤ ਹੀ ਵੈਲਿਡ ਪੁਆਇੰਟ ਹੈਗਾ, ਔਰ ਇਸ ਪੁਆਇੰਟ ਤੇ ਮੈਂ ਹਮੇਸ਼ਾ ਜ਼ਰੂਰ ਗੱਲਬਾਤ ਕਰਦਾ ਆਇਆ, ਔਰ ਮੈਂ ਬੜਾ ਐਪਰੀਸ਼ੀਏਟ ਕਰਦਾ, ਕਿਉਂਕਿ ਦੇਖੋ ਵੀਰ ਜੀ ਇਹ ਚਾਹੇ ਮੈਂ ਪ੍ਰੋਫੈਸ਼ਨ ਦੇ ਵਿੱਚ ਹੈਗਾ, ਇਹ ਮੇਰਾ ਫਰਜ਼ ਬਣਦਾ ਹੈਗਾ ਕਿ ਮੈਂ ਕਲਾਇੰਟ ਦੇ ਵਾਸਤੇ ਬੈਸਟ ਕੀ ਕਰ ਸਕਦਾ ਹੈਗਾ। ਹੁਣ ਜਿਹੜੀ ਵੀਰ ਜੀ ਦੀ ਗੱਲ ਹੈ, ਇਸ ਚੀਜ਼ ਦੇ ਵਿੱਚ ਕੋਈ ਡਿਨਾਇਲ ਨਹੀਂ ਹੈਗਾ ਜੀ ਕਿ ਰੀਅਲ ਸਟੇਟ ਕਮਿਸ਼ਨ ਦਾ ਜਿਹੜਾ ਫੈਕਟਰ ਹੈਗਾ, ਇਟਸ ਅ ਵੈਰੀ ਮੇਜਰ ਫੈਕਟਰ ਇਨ ਟਰਮਸ ਆਫ ਦ ਪ੍ਰਾਈਜ਼ਿੰਗ ਆਫ ਦ ਪ੍ਰੋਪਰਟੀਜ਼, ਨੋ ਸੈਕਿੰਡ ਥਾਟ ਅਬਾਊਟ ਇਟ, ਚਾਹੇ ਮੈਂ ਜੋ ਮਰਜ਼ੀ ਤੁਸੀਂ ਇਸ ਚੀਜ਼ ਨੂੰ ਜਿਵੇਂ ਮਰਜ਼ੀ ਅਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰੀਏ। ਔਰ ਵੀਰ ਜੀ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਇਆ ਮੈਨੂੰ ਯਾਦ ਹੈ ਜਦੋਂ ਮੈਂ ਸੇਵਮੈਕਸ ਲਾਂਚ ਕੀਤੀ ਸੀਗੀ ਜੀ ਅੱਜ ਤੋਂ 10 ਸਾਲ ਪਹਿਲੇ, ਮੇਰਾ ਸਭ ਤੋਂ ਪਹਿਲਾ ਮੁੱਦਾ ਹੀ ਇਹ ਸੀਗਾ ਕਿ ਸਾਨੂੰ ਕਸਟਮਰ ਵਾਸਤੇ ਕੁਛ ਨਾ ਕੁਛ ਇੱਦਾਂ ਦੀ ਚੀਜ਼ ਲੈ ਕੇ ਆਉਣੀ ਚਾਹੀਦੀ ਹੈਗੀ ਹੈ ਜਿਹੜੀ ਕਿ ਉਹਨਾਂ ਨੂੰ ਬੈਨੀਫਿਟ ਕਰੇ, ਕਿਉਂਕਿ ਦੇਖੋ ਕੰਪੀਟੀਸ਼ਨ ਦਾ ਫਾਇਦਾ ਕੀ ਹੁੰਦਾ, ਕੰਪੀਟੀਸ਼ਨ ਦਾ ਫਾਇਦਾ ਕਲਾਇੰਟ ਨੂੰ ਹੋਣਾ ਚਾਹੀਦਾ ਹੈਗਾ। ਔਰ ਇਹ ਬਿਜ਼ਨਸ ਦਾ ਫਰਜ਼ ਬਣਦਾ, ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਹੋਰ ਤੋਂ ਹੋਰ ਕ੍ਰੀਏਟਿਵਿਟੀ ਲੈ ਕੇ ਆਈਏ, ਆਪਣੀ ਕੋਸਟ ਨੂੰ ਰਿਡਿਊਸ ਕਰੀਏ, ਆਪਣੀ ਸਰਵਿਸਿਜ਼ ਨੂੰ ਉਸ ਤੋਂ ਉੱਤੇ ਦੇ ਲੈਵਲ ਤੇ ਜਾ ਕੇ ਜਾਈਏ ਤਾਂ ਕਿ ਕਲਾਇੰਟਸ ਨੂੰ ਉਸ ਚੀਜ਼ ਦਾ ਬੈਨੀਫਿਟ ਹੋਵੇ। ਔਰ ਵੀਰ ਜੀ ਮੈਨੂੰ ਬੜਾ ਮਾਣ ਹੁੰਦਾ ਇਸ ਚੀਜ਼ ਤੇ ਕਹਿੰਦੇ ਹੋਏ ਕਿ ਸੇਵਮੈਕਸ ਦੀ ਟੀਮ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਕਲਾਇੰਟ ਦੀ ਰੀਅਲ ਸਟੇਟ ਕੋਸਟ ਨੂੰ ਰੀਜ਼ਨੇਬਲ ਲੈ ਕੇ ਆਈਏ ਔਰ ਆਪਣੀ ਸਰਵਿਸ ਨੂੰ ਹੋਰ ਤੋਂ ਹੋਰ ਵਧਾਈਏ, ਐਂਡ ਵੀ ਆਲਵੇਜ਼ ਅਡੋਪਟਿਡ ਨਿਊ ਵੇਜ਼। ਬਟ ਯੈਸ, ਐਟ ਸਮ ਪੁਆਇੰਟ ਆਫ ਟਾਈਮ ਆਈ ਡੂ ਐਗਰੀ ਅਪ ਟੂ ਹਿਸ ਕਮੈਂਟਸ ਔਨ ਟੂ ਇਟ, ਪਰ ਦੂਜੇ ਪਾਸੇ ਵੀਰ ਜੀ ਇਹਨਾਂ ਨੂੰ ਇਹ ਵੀ ਅੰਡਰਸਟੈਂਡ ਕਰਨਾ ਪੈਣਾ ਹੈਗਾ ਕਿ ਰੀਅਲ ਸਟੇਟ ਮਾਰਕੀਟ ਦੇ ਵਿੱਚ ਜਿਹੜੀ ਹੈਗੀ ਹੈ ਕੋਈ ਵੀ ਰੀਅਲਟਰ ਰੋਜ਼ ਘਰ ਸੈਲ ਜਾਂ ਬਾਏ ਨਹੀਂ ਕਰਦਾ ਜੀ। ਇੱਕ ਜਿਹੜਾ ਐਵਰੇਜ ਰੀਅਲਟਰ ਹੈਗਾ ਜੀ ਉਹ 5 ਤੋਂ ਲੈ ਕੇ 7 ਟ੍ਰਾਂਜੈਕਸ਼ਨ ਜਿਹੜੀਆਂ ਹੈਗੀਆਂ ਸਾਲ ਦੀ ਕਰਦਾ ਹੈਗਾ, ਔਰ ਅਗਰ ਮੈਂ ਟ੍ਰਿਪ ਦੀ ਐਵਰੇਜ ਦੇਖਾਂ ਵੀਰ ਜੀ ਤਾਂ 2 ਟ੍ਰਾਂਜੈਕਸ਼ਨ ਹੈਗੀਆਂ ਐਵਰੇਜ। ਹੁਣ ਤੁਸੀਂ ਦੇਖੋ ਅਗਰ ਉਹਦੇ ਵਿੱਚ 10,000 ਕਮਿਸ਼ਨ ਬਣ ਵੀ ਗਿਆ ਕਿਸੇ ਰੀਅਲਟਰ ਦਾ, ਤੇ ਅਗਰ ਉਹਨੇ 2 ਟ੍ਰਾਂਜੈਕਸ਼ਨਾਂ ਵਿਚਾਰੇ ਨੇ ਕੀਤੀਆਂ ਤਾਂ ਉਹਨੂੰ ਸਿਰਫ $20,000 ਪਿਆ। ਉਹਦਾ ਇੱਕ ਦੂਜਾ ਪਾਸਾ ਵੀ ਹੈਗਾ ਕਿ ਰੀਅਲਟਰ ਕਈ ਦੇਖੋ ਹੁਣ ਇਹ ਐਬਿਲਿਟੀ ਦੀ ਗੱਲ ਹੈਗੀ ਹੈ ਔਰ ਇਹ ਹਰ ਇੱਕ ਬੰਦੇ ਦੀ ਆਪਣੀ ਆਪਣੀ ਇੰਡੀਵਿਜੁਅਲ ਹੈ। ਕਈ ਵਾਰੀ ਵਿਚਾਰੇ 2-2 ਮਹੀਨੇ ਜਿਹੜੇ ਹੈਗੇ ਕਲਾਇੰਟਸ ਨੂੰ ਲੈ ਕੇ ਘੁੰਮਦੇ ਰਹਿੰਦੇ ਹੈਗੇ ਔਰ ਕਲਾਇੰਟ ਜਿਹੜੇ ਹੈਗੇ ਉਹਨਾਂ ਦੇ ਨਾਲ ਡੀਲ ਨਹੀਂ ਕਰਦੇ ਹੈਗੇ। ਸੋ ਦੇ ਸਪੈਂਡ ਮਨੀ ਫਰੋਮ ਦੀਅਰ ਪਾਕਿਟ, ਔਰ ਕੋਈ ਵੀ ਬਿਜ਼ਨਸ ਹੈ ਵੀਰ ਜੀ ਉਹਦੇ ਵਿੱਚ ਰਿਵਾਰਡ ਔਰ ਜਿਹੜਾ ਐਕਸਪੈਂਸ ਹੈ ਉਹ ਰਿਸਕ ਜਾਂ ਰਿਵਾਰਡ ਉਹ ਇੱਕ ਡਾਇਰੈਕਟ ਪ੍ਰੋਪੋਰਸ਼ਨੇਟ ਦੇ ਵਿੱਚ ਹੁੰਦਾ ਹੈਗਾ, ਕਿਉਂਕਿ ਰੀਅਲ ਸਟੇਟ ਪ੍ਰੋਫੈਸ਼ਨ ਦੇ ਵਿੱਚ ਇਸ ਚੀਜ਼ ਦਾ ਰਿਸਕ ਬਹੁਤ ਜ਼ਿਆਦਾ ਹੈਗਾ ਕਿ ਜਿਹੜਾ ਵੀ ਟ੍ਰਾਂਜੈਕਸ਼ਨ ਅਸੀਂ ਕਿਸੇ ਵੀ ਕਲਾਇੰਟ ਦੇ ਨਾਲ ਘੁੰਮ ਰਹੇ ਹਾਂ ਹੋ ਸਕਦਾ ਉਹ ਕਰ ਨਾ ਲਵੇ ਔਰ ਸਾਡੀ ਜੇਬ ਤੋਂ $2,000 ਦਾ ਜਿਹੜਾ ਹੈਗਾ ਨੁਕਸਾਨ ਹੋ ਜਾਏ। ਪਰ ਅੱਜ ਦੇ ਟਾਈਮ 'ਤੇ ਵੀਰ ਜੀ ਖਾਸ ਤੌਰ 'ਤੇ GTA ਦੇ ਮਾਰਕੀਟ ਦੀ ਇੱਕ ਬਿਊਟੀ ਪਤਾ ਕੀ ਹੈ, ਇਹ ਬਹੁਤ ਕੰਪੀਟੀਟਿਵ ਮਾਰਕੀਟ ਹੈ, ਕਲਾਇੰਟ ਦੇ ਕੋਲੋਂ ਹਰ ਤਰ੍ਹਾਂ ਦੀ ਅਪੋਰਚੁਨਿਟੀ ਅਵੇਲੇਬਲ ਹੈਗੀ ਹੈ। ਐਂਡ ਆਈ ਆਲਵੇਜ਼ ਲਵ ਦੋਜ਼ ਕਲਾਇੰਟਸ ਹੂ ਕਮ ਐਂਡ ਸਿਟ ਐਂਡ ਨੈਗੋਸ਼ੀਏਟ ਦ ਕਮਿਸ਼ਨ ਔਨ ਦ ਟੇਬਲ, ਕਿਉਂਕਿ ਦੇਖੋ ਵੀਰ ਜੀ ਉਹਨਾਂ ਨੂੰ ਪੂਰਾ ਹੱਕ ਬਣਦਾ ਹੈਗਾ ਇਸ ਚੀਜ਼ ਦਾ। ਦੇਖੋ ਮੈਂ ਅਗਰ $1,000 ਦਾ ਟੀਵੀ ਲੈਣ ਜਾਣਾ ਜੀ, ਮੈਂ 10 ਜਗ੍ਹਾ ਪੁੱਛਦਾ, ਤੁਸੀਂ ਤਾਂ 5 ਲੱਖ ਦਾ ਮਿਲੀਅਨ ਦਾ ਘਰ ਵੇਚਣਾ ਹੈਗਾ, ਤੁਹਾਡਾ ਬਿਲਕੁਲ ਫਰਜ਼ ਬਣਦਾ ਮੇਰੇ ਨਾਲ ਬਹਿ ਕੇ ਨੈਗੋਸ਼ੀਏਟ ਕਰੋ, ਮੈਨੂੰ ਸਕੁਈਜ਼ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ ਐਂਡ ਟਰਾਈ ਟੂ ਗੈਟ ਦ ਬੈਸਟ ਆਊਟ ਆਫ ਮੀ। ਸੋ ਇਹਦੇ ਵਿੱਚ ਕੋਈ ਵੀ ਬੁਰਾਈ ਨਹੀਂ ਹੈ। ਸੋ ਇਹ ਦੋਨੋਂ ਪਾਸੇ ਵੀਰ ਜੀ ਮੇਰੇ ਖਿਆਲ ਹੈਗੇ ਹੈ। ਅਗਰ ਮੈਂ ਰੀਅਲਟਰ ਦੇ ਪਾਸੇ ਦੀ ਗੱਲ ਸੁਣਾਂਗਾ ਤਾਂ ਕਈ ਵਿਚਾਰੇ ਰੀਅਲਟਰ ਇਹ ਕਹਿਣਗੇ ਜੀ ਦੇਖੋ ਸਾਡੇ ਨਾਲ ਕਲਾਇੰਟ 4-4 ਮਹੀਨੇ ਕੰਮ ਕਰਦੇ ਰਹਿੰਦੇ ਹੈ ਪਰ ਜਾ ਕੇ ਘਰ ਪ੍ਰਾਈਵੇਟ ਡੀਲ ਕਰ ਲੈਂਦੇ ਆ। ਅਗਰ ਮੈਂ ਕਲਾਇੰਟਾਂ ਦੀ ਗੱਲ ਸੁਣਾਂਗਾ ਜੀ, ਬਿਲਕੁਲ ਉਹਨਾਂ ਦੀ ਗੱਲ ਸਿਰ ਮੱਥੇ ਹੈਗੀ ਹੈ ਔਰ ਇੱਕ ਐਕਸਟੈਂਟ ਤੱਕ ਮੈਂ ਐਗਰੀ ਕਰਦਾ ਜੀ ਕਿ ਕਮਿਸ਼ਨ ਜਿਹੜਾ ਹੈਗਾ ਸ਼ੁੱਡ ਬੀ ਵੈਰੀ ਰੀਜ਼ਨੇਬਲ ਐਂਡ ਵੀ ਹੈਵ ਡਨ ਇਟ ਐਟ ਅਵਰ ਪਾਰਟ।
ਜੀ ਠੀਕ ਹੈ ਜੀ, ਨੈਕਸਟ ਕਾਲ ਜੀ, ਸਨੀ ਜੀ ਤੁਸੀਂ ਆਉਂਦੇ ਰਹੋ, ਸਨੀ ਜੀ ਗੋ ਹੈਡ।
ਡਿਸਐਗਰੀ ਕਰਦਾ ਜੀ ਰਮਨ ਦੂਆ ਸਾਹਿਬ ਨਾਲ। ਮੈਂ ਤੁਹਾਡੇ ਜਿਹੜੇ ਸਪੀਕਰ ਨੇ ਅੱਗੇ ਵੀ ਲਾਸਟ ਵੀਕ ਜਾਂ 10 ਡੇਜ਼ ਅਗੋ ਰੀਅਲ ਅਸਟੇਟ ਦੇ ਮੁੱਦੇ ਦੇ ਉੱਤੇ ਹੀ ਮਾਈ ਮੇ ਬੀ ਮਾਈ ਪੁਆਇੰਟ ਹੈਜ਼ ਨਾਟ ਬੀਨ ਟੇਕਨ ਅਕਰੋਸ ਵਟ ਆਈ ਐਮ ਟ੍ਰਾਇੰਗ ਟੂ ਸੇ। ਦੂਆ ਸਾਹਿਬ ਦੇ ਵਾਸਤੇ ਸਵਾਲ ਇਹ ਹੈ ਜਾਂ ਪੀ ਕੇ ਸੱਭਰਵਾਲ ਵਾਸਤੇ ਜਾਂ ਪੰਕਜ ਮੁਖ, ਵੈਰੀ ਸਿੰਪਲ। ਮੈਂ ਜਿਹੜੇ ਮਿਸਟਰ ਢਿੱਲੋਂ ਆਏ ਸਨ ਹੁਣੇ ਕਾਲਰ, ਉਹਨਾਂ ਦੇ ਨਾਲ ਐਗਰੀ ਕਰਦਾ ਕਿ ਇਕੋਨਮੀ ਜਿਹੜੀ ਹੈਗੀ ਹੈ ਉਹ ਇਸ ਵੇਲੇ ਕਿਸੇ ਨੂੰ ਨਹੀਂ ਪਤਾ। ਵੀ ਆਰ ਨਾਟ ਗਾਡਸ ਐਂਡ ਵੀ ਕੈਨੋਟ ਡੂ ਪ੍ਰੈਡਿਕਸ਼ਨਸ, ਵੀ ਆਰ ਨਾਟ ਇਨ ਐਸਟ੍ਰੋਲੋਜੀ ਬਿਜ਼ਨਸ ਹੇਅਰ, ਓਕੇ। ਐਂਡ ਸਟੇਟਮੈਂਟਸ ਕਮਿੰਗ ਫਰੋਮ ਮਿਸਟਰ ਦੂਆ ਐਂਡ ਪੀ ਕੇ ਸੱਭਰਵਾਲ ਐਂਡ ਸੋ ਫੋਰ ਐਂਡ ਸੋ ਫੋਰਥ, ਉੱਥੇ ਤੁਹਾਡੇ ਮਿਸਟਰ ਕਪਿਲ ਵੀ ਹੈਗੇ ਨੇ, ਉਹ ਬੜਾ ਅੱਛਾ ਬੋਲਦੇ ਨੇ। ਸੌਰਵ ਰਤਨ ਸਾਹਿਬ ਆਉਂਦੇ ਨੇ, ਉਹ ਬੜਾ ਅੱਛਾ ਬੋਲਦੇ ਨੇ। ਬਟ ਦੀਸ ਕਪਲ ਆਫ ਅਦਰ ਜੈਂਟਲਮੈਨ, ਦੇ ਕਮ ਇਨ ਐਂਡ ਦੇ ਇੰਟਿਮੀਡੇਟ, ਦੇ ਆਰ ਐਡਮੈਂਟ ਅਬਾਊਟ ਮੇਕਿੰਗ ਸਟੇਟਮੈਂਟਸ ਅਬਾਊਟ ਦੀ ਇਕਾਨਮੀ, ਐਂਡ ਦੈਨ ਦੇ ਟਾਕ ਅਬਾਊਟ ਕਿ ਜੀ ਜੀ ਟੀ ਏ ਦੀ ਮਾਰਕੀਟ ਅਸੀਂ ਬੜੀ ਸਮਝਦੇ ਹਾਂ। ਮੇਰਾ ਫਿਰ ਉਹੀ ਸਵਾਲ ਹੈ ਇਹਨਾਂ ਤਿੰਨਾਂ ਬੰਦਿਆਂ ਵਾਸਤੇ ਜਿਹਨਾਂ ਦੇ ਮੈਂ ਨਾਂ ਲਿਖੇ ਨੇ, ਜਾਂ ਜਿਹੜਾ ਵੀ ਬੰਦਾ ਰੀਅਲ ਅਸਟੇਟ ਦਾ ਆ ਕੇ ਏਜੰਟ ਜਾਂ ਬ੍ਰੋਕਰ ਜਾਂ ਰੈਕਰਡ ਵਟ ਐਵਰ ਦੇ ਆਰ ਕਾਲ ਦੈਮਸੈਲਵਸ, ਆ ਕੇ ਏਅਰ ਦੇ ਉੱਤੇ ਤੁਹਾਡਾ ਪਲੈਟਫਾਰਮ ਯੂਜ਼ ਕਰਕੇ ਪਬਲਿਕ ਨੂੰ ਇਹ ਦੱਸਣਾ ਚਾਹਣਗੇ, ਨਹੀਂ ਜੀ ਨਹੀਂ ਇਕੋਨਮੀ ਇਹ ਹੋ ਜਾਏਗਾ, ਵੋ ਹੋ ਜਾਏਗਾ, ਮਾਰਕੀਟ ਵਧਦੇ ਚਲੇ ਗਈ, ਆਹ ਅੰਕੜੇ ਨੇ, ਇਹ ਅੰਕੜੇ ਨੇ। ਪਲੀਜ਼ ਮੇਕ ਰੀਜ਼ਨੇਬਲ ਸਟੇਟਮੈਂਟਸ, ਡੂ ਨਾਟ ਇੰਟੀਮੀਡੇਟ ਪੀਪਲ, ਡੋਂਟ ਬੀ ਐਡਮੈਂਟ, ਓਕੇ। ਦੈਟਸ ਆਲ ਮਾਈ ਪੁਆਇੰਟ ਇਜ਼। ਐਂਡ ਯੂ ਨੋ ਵਟ, ਪਲੀਜ਼ ਹੰਬਲ ਰਿਕੁਐਸਟ, ਕਿਸੇ ਨੂੰ ਨਹੀਂ ਪਤਾ ਇਕੋਨਮੀ ਕਿਹੜੇ ਪਾਸੇ ਨੂੰ ਜਾਣੀ ਹੈਗੀ ਹੈ ਹਾਲੇ, ਸੋ ਸਟੋਪ intimidating and being making adamant statements, make reasonable statements about the economy and the real estate. Thank you for Mr. Dillon, I appreciate his call and I would love to listen to people like him more. Thank you.
Thank you ji. Raman Dua ji,
Yudhvi ji, pehle ta main jehde apne callers dikhe with due respect ina di jehdi vi inane statement ditti hai bahut respect karda ina di main, aur bilkul dekho ek bade acche respectable tarike de naal inane apni gal rakhi hegi। ਪਰ ਜਗਵੀਰ ਜੀ, ਮੈਂ ਥੋੜ੍ਹਾ ਜਿਹਾ ਇੱਥੇ ਆਪਣਾ ਪੱਖ ਜ਼ਰੂਰ ਰੱਖਣਾ ਚਾਹੁੰਦਾ ਸਰ, ਇਹ ਮੇਰੀ ਐਡਾਮੈਂਸੀ ਦੀ ਗੱਲ ਨਹੀਂ ਹੈਗੀ, ਔਰ ਮੈਂ ਹਮੇਸ਼ਾ ਕਦੇ ਵੀ ਇਹ ਨਹੀਂ ਕਿਹਾ ਜੀ ਮੈਨੂੰ ਸਾਰਾ ਕੁਝ ਪਤਾ ਹੈਗਾ। ਮੈਂ ਹਮੇਸ਼ਾ ਕੋਈ ਵੀ ਕਲਾਇੰਟ ਹੈ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਜੀ ਦੇਖੋ, ਇਹ ਬੇਸਡ ਔਨ ਓਵਰ ਐਕਸਪੀਰੀਅੰਸ ਵੀ ਆਰ ਗਿਵਿੰਗ ਓਵਰ ਓਪੀਨੀਅਨ ਟੂ ਯੂ। ਇਸ ਓਪੀਨੀਅਨ ਦੇ ਨਾਲ ਐਗਰੀ ਕਰਨਾ ਜਾਂ ਨਾ ਕਰਨਾ ਇਹ ਤੁਹਾਡਾ ਡਿਸੀਜ਼ਨ ਹੈ, ਇਹ ਤੁਹਾਡੀ ਜਜਮੈਂਟ ਪਾਵਰ ਹੈਗੀ ਹੈ। ਪਰ ਦੇਖੋ ਜਗਵੀਰ ਜੀ, ਮੇਰੇ ਐਡਾਮੈਂਟ ਹੋਣ ਨਾਲ ਜਾਂ ਮੇਰੇ ਸੌਫਟ ਹੋਣ ਨਾਲ ਨਾ ਤਾਂ ਇਕੋਨੋਮੀ ਨੇ ਚੇਂਜ ਹੋ ਜਾਣਾ, ਨਾ ਸਟੈਕ ਨੇ ਚੇਂਜ ਹੋ ਜਾਣਾ। ਦੇਖੋ, ਅਗਰ ਕਿਸੇ ਹੋਰ ਬੰਦੇ ਨੂੰ ਇਕੋਨੋਮੀ ਦੀ ਸਮਝ ਨਹੀਂ, ਰੀਅਲ ਸੇਫ ਦੀ ਸਮਝ ਨਹੀਂ, ਆਈ ਅੰਡਰਸਟੈਂਡ ਇਟ। ਮੈਂ ਇਹ ਤਾਂ ਨਹੀਂ ਕਹਿੰਦਾ ਜੀ ਮੈਨੂੰ ਸਾਰੀ ਹੀ ਪਤਾ ਹੈਗੀ ਹੈ, ਬਟ ਜਿਹੜੀ ਥੋੜ੍ਹੀ ਬਹੁਤ ਪਤਾ ਹੈਗੀ ਹੈ ਜੀ, ਮੈਂ ਕੋਸ਼ਿਸ਼ ਕਰਦਾ ਕਿ ਲਿਸਨਰਸ ਦੇ ਨਾਲ ਆਪਣਾ ਓਪੀਨੀਅਨ ਬੇਸਡ ਔਨ ਫੈਕਟਸ ਐਂਡ ਫਿਗਰ ਸ਼ੇਅਰ ਕਰਾਂ। ਮੈਂ ਅੱਜ ਵੀ ਅਗਰ ਆਪਣੀ ਕੋਈ ਵੀ ਗੱਲ ਕਹੀ ਹੈ ਜੀ, ਦੇਖੋ ਟੋਰੋਂਟੋ ਰੀਅਲ ਸਟੇਟ ਦਾ ਸਟੈਟਸ ਮੇਰਾ ਨਹੀਂ ਹੈਗਾ ਜੀ, ਇਟ ਡਸ ਨਾਟ ਬਿਲੋਂਗ ਟੂ ਮੀ, ਇਟ ਬਿਲੋਂਗਸ ਟੂ ਪਬਲਿਕ, ਇਟ ਬਿਲੋਂਗਸ ਟੂ ਟੋਰੋਂਟੋ ਰੀਅਲ ਸਟੇਟ ਬੋਰਡ। ਇੱਕ ਪਲੇਟਫਾਰਮ ਹੈਗਾ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦੇ ਲਈ, ਉਸ ਤੋਂ ਬਾਅਦ ਹੋ ਸਕਦਾ ਜੀ ਉਹਨਾਂ ਨੂੰ ਮੇਰਾ ਓਪੀਨੀਅਨ ਨਾ ਠੀਕ ਲੱਗਦਾ ਹੋਵੇ, ਆਈ ਡਿਊ ਰਿਸਪੈਕਟ ਇਟ, ਬਟ ਇਟ ਇਜ਼ ਨਾਟ ਦੈਟ ਆਈ ਐਮ ਟ੍ਰਾਇੰਗ ਟੂ। ਹੁਣ ਜਿਵੇਂ ਦਵੀਰ ਜੀ ਤੁਸੀਂ ਵੀ ਇੱਕ ਗੱਲ ਕਹੀ ਕਿ ਤੁਸੀਂ ਬੁਲਿਸ਼ ਹੋ ਜੀ ਮਾਰਕੀਟ ਦੇ ਵਿੱਚ, ਮੈਂ ਵੀ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਬੁਲਿਸ਼ ਹੈਗਾ ਜੀ, ਬਿਕੋਜ਼ ਹਰ ਇੱਕ ਆਦਮੀ ਦਾ ਆਪਣਾ ਆਪਣਾ ਸੋਚਣ ਦਾ ਤਰੀਕਾ ਅਤੇ ਨਜ਼ਰੀਆ ਹੁੰਦਾ ਜੀ। ਪਰ ਦੇਖੋ, ਉਹਦੇ ਨਾਲ ਮੈਂ ਇਸ ਚੀਜ਼ ਲਈ ਤਾਂ ਮੈਨੂੰ ਕੋਈ ਫੋਰਸ ਨਹੀਂ ਕਰ ਸਕਦਾ ਜੀ ਕਿ ਮੈਂ ਆ ਕੇ ਫੈਕਟਸ ਐਂਡ ਫਿਗਰ ਨੂੰ ਡਿਸਟੋਰਟ ਕਰ ਦਿਆਂ। ਮੈਂ ਬਿਲਕੁਲ ਪਹਿਲੇ ਕਾਲਜ ਜਦੋਂ ਢਿੱਲੋਂ ਸਾਹਿਬ ਸੀਗੇ, ਮੈਂ ਉਹਨਾਂ ਦੇ ਨਾਲ ਵੀ ਐਗਰੀ ਕੀਤਾ ਜੀ, ਇਕੋਨੋਮੀ ਮੈਨੂੰ ਵੀ ਡਾਊਨ ਜਾਂਦੀ ਦਿਖਦੀ ਹੈਗੀ ਹੈ। ਪਰ ਇਹ ਸੋਚ ਕੇ ਦੇਖੋ ਕਿ ਅਗਰ ਕੋਵਿਡ ਅਗਲੇ 2 ਤੋਂ 4 ਵੀਕ ਦੇ ਵਿੱਚ ਸੋਰਟ ਆਊਟ ਹੋ ਗਿਆ ਤਾਂ ਇਹ ਸਿਚੁਏਸ਼ਨ ਹੋ ਸਕਦੀ ਹੈ, ਅਗਰ 3 ਤੋਂ 6 ਮਹੀਨੇ ਲੱਗੇ ਤਾਂ ਇਹ ਸਿਚੁਏਸ਼ਨ ਹੋ ਸਕਦੀ ਹੈ। ਇਹਦੇ ਵਿੱਚ ਮੈਂ ਕਿਸੇ ਨੂੰ ਵੀ ਇੰਟੀਮੀਡੇਟ ਨਹੀਂ ਕਰ ਰਿਹਾ ਜੀ, ਮੈਂ ਫੈਕਟਸ ਐਂਡ ਫਿਗਰ ਪ੍ਰੈਜੈਂਟ ਕਰ ਰਿਹਾ। ਕਈ ਬੰਦਿਆਂ ਨੂੰ ਉਹ ਰੈਲੀਵੈਂਟ ਲੱਗਣੇ ਆ, ਕਈਆਂ ਨੂੰ ਉਹ ਰੈਲੀਵੈਂਟ ਨਹੀਂ ਲੱਗ ਰਿਹਾ, ਅਸੀਂ ਦੋਨੋਂ ਦਾ ਰਿਸਪੈਕਟ ਐਂਡ ਰਿਗਾਰਡ ਕਰਦੇ ਹਾਂ ਜੀ, ਐਂਡ ਦੈਟ ਇਜ਼ ਵਾਟ ਆਈ ਥਿੰਕ ਦ ਬਿਊਟੀ ਆਫ ਦਿਸ ਕੰਟਰੀ, ਦੈਟ ਐਵਰੀਬਡੀ ਹੈਜ਼ ਐਨ ਓਪੀਨੀਅਨ ਟੂ ਪੁੱਟ ਦੇਅਰ ਪਰਸਪੈਕਟਿਵ ਐਂਡ ਪੁਆਇੰਟ ਆਫ ਵਿਊ ਰਿਸਪੈਕਟਫੁਲੀ ਟੂ ਈਚ ਅਦਰ, ਐਂਡ ਆਈ ਫੁੱਲੀ ਰਿਸਪੈਕਟ ਦੇਅਰ ਓਪੀਨੀਅਨ ਔਨ ਟੂ ਦਿਸ ਸ਼ਿਵੀਰ ਜੀ। ਬਟ ਮੈਂ ਫਿਰ ਵੀ ਆਪਣੀ ਸਟੇਟਮੈਂਟ 'ਤੇ ਕਾਇਮ ਰਹਾਂਗਾ ਜੀ, ਬੇਸਡ ਔਨ ਦ ਫੈਕਟਸ ਐਂਡ ਫਿਗਰਸ ਵਟ ਆਈ ਸੀ ਟੂਡੇ, ਆਈ ਕੈਨ ਸੀ ਮਾਰਕੀਟ ਇਨ ਦ ਮੰਥ ਆਫ ਜੂਨ। ਯੁਧਵੀਰ ਜੀ, ਬੇਸ਼ੱਕ ਅੱਜ ਤੁਸੀਂ ਰਿਕਾਰਡ ਕਰ ਲਿਓ, ਮੈਂ ਤੁਹਾਨੂੰ 55 ਤੋਂ ਲੈ ਕੇ 6,000 ਦੇ ਕਰੀਬ ਘਰਾਂ ਦੀ ਸੇਲ ਦਿਖਾਵਾਂਗਾ ਜੀ, ਔਰ 3 ਤੋਂ ਲੈ ਕੇ 5% ਜਿਹੜਾ ਹੈਗਾ ਪ੍ਰਾਈਜ਼ ਉੱਪਰ ਜਾਏਗਾ ਜੀ। ਇਹ ਮੇਰੀ ਅੰਡਰਸਟੈਂਡਿੰਗ ਆਫ ਦ ਮਾਰਕੀਟ ਹੈਗੀ ਹੈ ਜੀ। ਕਿਸੇ ਵੀ ਬੰਦੇ ਦਾ ਇਹਦੇ ਨਾਲ ਐਗਰੀ ਕਰਨਾ ਜਾਂ ਡਿਸਐਗਰੀ ਕਰਨਾ ਉਹਦੀ ਆਪਣੀ ਪਰਸਨਲ ਚੁਆਇਸ ਔਰ ਜਜਮੈਂਟ ਹੈਗੀ ਇਹਦੇ ਵਿੱਚ
ਜੀ। ਪਹਿਲੀ ਚੀਜ਼ ਤਾਂ ਹੈਗੀ ਹੈ ਜੀ ਕਿ ਰਮਨ ਦੂਆ ਜੀ ਜਿਹੜੀ ਗੱਲ ਕਰ ਰਹੇ ਨੇ ਉਹ ਰੀਅਲ ਸਟੇਟ ਦੀ ਗੱਲ ਕਰ ਰਹੇ ਨੇ, ਉਹ ਇਕੋਨਮੀ ਦੀ ਗੱਲ ਜਿਹੜੀ ਆ ਉਹ ਨਹੀਂ ਕਰ ਰਹੇ। ਹੀ ਇਜ਼ ਨਾਟ ਐਨ ਐਕਸਪਰਟ ਔਨ ਇਕੋਨਮੀ ਔਰ ਫਾਈਨੈਂਸ਼ੀਅਲ ਮੈਟਰਸ। ਰਮਨ ਦੂਆ ਜੀ ਦੀ ਜਿਹੜੀ ਗੱਲ ਕਰ ਰਹੇ ਨੇ ਉਹ ਰੀਅਲ ਸਟੇਟ ਏਜੰਟ ਨੇ, ਸੋ ਉਹ ਰੀਅਲ ਸਟੇਟ ਏਜੰਟ ਦੀ ਗੱਲ ਕਰ ਰਹੇ ਨੇ, ਦੈਟਸ ਪੁਆਇੰਟ ਨੰਬਰ 1। ਸੈਕੰਡ, ਆਈ ਥਿੰਕ ਵੀ ਆਲ ਐਗਰੀ ਕਿ ਇਕੋਨਮੀ ਜਿਹੜੀ ਆ ਪਤਾ ਤਾਂ ਸਾਨੂੰ ਕਿਸੇ ਨੂੰ ਵੀ ਨਹੀਂ ਹੈ, ਬਟ ਰੀਜ਼ਨੇਬਲੀ ਅਸੀਂ ਕਹਿ ਸਕਦੇ ਹਾਂ ਕਿ ਡਾਊਨ ਜਾਏਗੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਵੀ ਆਰ ਆਲਰੇਡੀ ਇਨ ਰਿਸੈਸ਼ਨ ਰਾਈਟ ਨਾਓ, ਅਸੀਂ ਰਿਸੈਸ਼ਨ 'ਚ ਹੈਗੇ ਹਾਂ ਇਸ ਵੇਲੇ, ਔਰ ਇਕੋਨਮੀ ਸਾਡੀ ਜਿਹੜੀ ਉਹ ਬਿਲਕੁਲ ਡਾਊਨ ਜਾਏਗੀ, ਠੀਕ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਬਟ ਅਸੀਂ ਕਦੋਂ ਰਿਕਵਰ ਕਰਾਂਗੇ? ਬੈਂਕ ਆਫ ਕੈਨੇਡਾ ਨੇ ਅੱਜ ਬੜੀ ਡਿਟੇਲ ਰਿਪੋਰਟ ਦਿੱਤੀ ਹੈ, ਤੁਸੀਂ ਜੇ ਉਹ ਬੈਂਕ ਆਫ ਕੈਨੇਡਾ ਦੀ ਰਿਪੋਰਟ ਪੜ੍ਹਨੀ ਹੈ ਤਾਂ ਤੁਸੀਂ ਬਿਲਕੁਲ ਬੈਂਕ ਆਫ ਕੈਨੇਡਾ ਦੀ ਅੱਜ ਬਹੁਤ ਡਿਟੇਲ ਰਿਪੋਰਟ ਆਈ ਹੈ, ਉਹ ਤੁਸੀਂ ਪੜ੍ਹ ਸਕਦੇ ਹੈਗੇ ਹੋ ਬੈਂਕ ਆਫ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ, ਅਸੀਂ ਆਈ ਥਿੰਕ ਸਾਡੀ ਟੀਮ ਨੇ ਸਾਊਥ ਏਸ਼ੀਅਨ ਡੇਲੀ .com 'ਤੇ ਵੀ ਲਗਾ ਦਿੰਦੇ ਹੁੰਦੇ ਰਿਪੋਰਟ ਉਹ, ਸੋ ਹੋ ਸਕਦਾ ਕਿ ਉਹਨਾਂ ਨੇ ਸਾਊਥ ਏਸ਼ੀਅਨ ਡੇਲੀ .com ਦੇ ਉੱਤੇ ਵੀ ਰਿਪੋਰਟ ਲਗਾ ਦਿੱਤੀ ਹੋਏ, ਸੋ ਤੁਸੀਂ ਉਹ ਰਿਪੋਰਟ ਡਿਟੇਲ ਦੇ ਵਿੱਚ ਪੜ੍ਹ ਲਓ, ਆਪਣੇ ਫਾਈਨੈਂਸ਼ੀਅਲ ਪਲੈਨਰ ਨੂੰ ਪੁੱਛੋ ਕਿ ਇਸ ਇਕੋਨਮੀ ਕਿੱਦਾਂ ਜਾਏਗੀ, ਔਰ ਉਸ ਤੋਂ ਬਾਅਦ ਦੈਨ ਮੇਕ ਐਨ ਇਨਫੋਰਮ ਡਿਸੀਜਨ। ਘਰ ਖਰੀਦਣ ਦੇ ਬਾਰੇ ਮੇਰੀ ਰਾਏ ਸਾਰਿਆਂ ਲਈ ਇੱਕੋ ਹੀ ਹੁੰਦੀ ਹੈ, ਜਦੋਂ ਘਰ ਖਰੀਦਣਾ ਹੈ ਉਦੋਂ ਇੱਕ ਵਾਰ ਨਹੀਂ ਸੋਚਣਾ, ਜਦੋਂ ਘਰ ਖਰੀਦਣਾ ਉਦੋਂ 10 ਵਾਰ ਨਹੀਂ ਸੋਚਣਾ, ਜਦੋਂ ਘਰ ਖਰੀਦਣਾ ਉਦੋਂ 100 ਵਾਰ ਸੋਚਣਾ। ਸੋ ਮੈਂ ਵਾਰ ਵਾਰ ਗੱਲ ਕਹਿੰਦਾ ਵੀ ਜੇ ਜੇਬ 'ਚ ਪੈਸੇ ਹੈ ਫਿਰ ਖਰੀਦੋ ਘਰ, ਜੇ ਜੇਬ 'ਚ ਪੈਸੇ ਨਹੀਂ ਹੈ ਫਿਰ ਘਰ ਖਰੀਦਣ ਦੀ ਕੀ ਲੋੜ ਹੈਗੀ ਹੈ? ਮੈਂ ਤੇ ਰਮਨ ਦੂਆ ਜੀ ਦੀ ਮੌਜੂਦਗੀ 'ਚ ਦੁਬਾਰਾ ਦੁਹਰਾਤਾ, ਪਹਿਲਾਂ ਵੀ ਹਮੇਸ਼ਾ ਹੀ
ਮੈਂ ਵੀ ਇਸ ਚੀਜ਼ ਨਾਲ ਐਗਰੀ ਕਰਦਾ।
ਹਾਂ, ਜੇ ਪੈਸੇ ਹੈ ਭਾਈ ਫਿਰ ਖਰੀਦੋ ਘਰ, ਠੀਕ ਨੇ, ਜਿਹਨਾਂ ਨੇ ਪੈਸੇ ਹੈਗੇ ਨੇ, ਜੇ ਤੁਸੀਂ ਕਹੋ ਜੀ ਅੱਜ ਪੈਸੇ ਹੈ ਨਹੀਂ, ਮੈਂ ਰੀਅਲ ਸਟੇਟ ਏਜੰਟ ਨੂੰ ਅਸੀਂ ਪੁੱਛ ਕਰਦੇ ਹਾਂ ਜੀ ਵੱਡਾ ਘਰ ਲੈ ਦਿਓ, ਹੋਰ ਲੈ ਦਿਓ, ਚਾਰ ਇਹਦੇ 'ਚ ਤਾਂ ਜੀ ਗਰਾਜ ਸਾਨੂੰ ਟ੍ਰਿਪਲ ਗਰਾਜ ਚਾਹੀਦਾ ਹੈ, ਗਰਾਜ ਸਾਨੂੰ ਟ੍ਰਿਪਲ ਚਾਹੀਦਾ ਹੈ ਅਤੇ ਘਰ ਅਸੀਂ ਕਹਿੰਦੇ ਹਾਂ ਜੀ ਸਾਨੂੰ ਰੀਅਲ ਸਟੇਟ ਵਾਲੇ ਨੇ ਦਿਲਵਾ ਦਿੱਤਾ, ਬੈਡਰੂਮ ਸਾਨੂੰ 5 ਚਾਹੀਦੇ ਨੇ ਅਤੇ ਘਰ ਸਾਨੂੰ ਰੀਅਲ ਸਟੇਟ ਵਾਲੇ ਨੇ ਦਿਲਵਾ ਦਿੱਤਾ, ਬੇਸਮੈਂਟ ਸਾਨੂੰ ਬਣੀ ਚਾਹੀਦੀ ਹੈ, ਸਾਈਡ ਡੋਰ ਐਂਟਰੈਂਸ ਨਾਲ ਚਾਹੀਦੀ ਹੈ, ਘਰ ਸਾਨੂੰ ਰੀਅਲ ਸਟੇਟ ਵਾਲੇ ਨੇ ਦਿਲਵਾ ਦਿੱਤਾ, ਕਿਚਨ ਸਾਨੂੰ ਅਪਗ੍ਰੇਡਡ ਚਾਹੀਦੀ ਹੈ, ਘਰ ਸਾਨੂੰ ਰੀਅਲ ਸਟੇਟ ਵਾਲੇ ਨੇ ਦਿਲਵਾ ਦਿੱਤਾ। ਇਹ ਸਾਨੂੰ ਚੀਜ਼ਾਂ ਚਾਹੀਦੀਆਂ ਨੇ, ਰੀਅਲ ਸਟੇਟ ਵਾਲੇ ਨੂੰ ਨਹੀਂ ਚਾਹੀਦੀਆਂ, ਠੀਕ ਹੈ, ਇਹ ਸਾਨੂੰ ਚੀਜ਼ਾਂ ਚਾਹੀਦੀਆਂ ਨੇ। ਸੋ ਮੇਕ ਐਨ ਇਨਫੋਰਮ ਡਿਸੀਜਨ, ਕੋਈ ਛੋਟਾ ਬੱਚਾ ਥੋੜ੍ਹੀ ਉਂਗਲੀ ਪਕੜ ਕੇ ਜਾ ਕੇ ਕਹੋਗੇ ਜੀ ਘਰ, ਮੈਂ ਤਾਂ ਤੁਹਾਨੂੰ ਕਿਹਾ ਵੀ 100 ਵਾਰ ਸੋਚੋ, 100 ਵਾਰ, 10 ਵਾਰ ਤਾਂ ਗਿਆ ਹੀ ਨਹੀਂ ਤੁਹਾਨੂੰ ਸੋਚਣ ਲਈ, ਤੁਹਾਨੂੰ ਕਿਹਾ 100 ਵਾਰ ਸੋਚੋ ਪਹਿਲਾਂ ਫਿਰ ਤੁਸੀਂ ਕਰ ਲੈਣਾ ਹੈਗਾ, ਠੀਕ ਹੈ। ਔਰ ਜੇ ਪੈਸੇ ਜੇਬ 'ਚ ਨਹੀਂ ਹੈਗੇ, ਜੇ ਤੁਹਾਡੇ ਕੋਲ ਇਸ ਵੇਲੇ ਪੈਸੇ ਜੇਬ 'ਚ ਨਹੀਂ ਹੈਗੇ, ਹੁਣ 20% ਤੁਸੀਂ ਡਾਊਨ ਦਿਓਗੇ ਘਰ ਦੇ ਵਿੱਚ, ਇਸ ਵੇਲੇ ਤੁਸੀਂ ਕਹੋ ਜੀ ਮੈਂ 20% ਡਾਊਨ ਦਿੱਤਾ ਹੈ, ਔਰ ਮੈਨੂੰ ਪਤਾ ਹੈ ਮੈਂ ਘਰ ਦੀ ਜਿਹੜੀਆਂ ਕਿਸ਼ਤਾਂ 2 ਸਾਲ 5 ਸਾਲ ਮੈਂ ਦੇ ਸਕਦਾ ਹੈ, ਸਾਡੇ ਪਰਿਵਾਰ ਅਸੀਂ ਦੇ ਸਕਦੇ ਹਾਂ, ਫਿਰ ਘਰ ਖਰੀਦੋ। ਜੇ ਤੁਹਾਨੂੰ ਲੱਗਦਾ 5-6 ਮਹੀਨੇ ਨੂੰ ਕਿਸ਼ਤਾਂ ਮੁੱਕ ਜਾਣੀਆਂ ਨੇ, ਉਧਾਰ 'ਤੇ ਪੈਸੇ ਚੱਕੇ ਹੋਏ ਨੇ, ਫਿਰ ਮੈਂ ਹੀ ਕਹਿ ਦਿੰਦਾ ਘਰ ਨਾ ਖਰੀਦੋ, ਆਰਾਮ ਦੇ ਨਾਲ ਟਿੱਕੇ ਘਰ ਬੈਠੋ। ਬਹੁਤ ਲੋਕ ਹੋਰ ਘਰ ਲੈਣਗੇ ਨਹੀਂ ਲੈਣਗੇ ਉਹਨਾਂ 'ਤੇ ਛੱਡ ਦਿਓ, ਬਥੇਰੀ ਜਨਤਾ ਮਾਰਕੀਟ 'ਚ ਬੈਠੀ ਹੈ, ਤੁਹਾਡੇ ਵੱਸ ਦਾ ਨਹੀਂ ਹੈ, ਨਾ ਲਓ ਪੰਗਾ, ਕੀ ਫਾਇਦਾ ਫਿਰ ਬਾਅਦ ਦੇ ਵਿੱਚ ਰੀਅਲ ਸਟੇਟ ਵਾਲੇ ਨੂੰ ਦੋਸ਼ ਦੇਣ ਦਾ, ਠੀਕ ਨਹੀਂ। ਜੇ ਘਰ ਜਿਹਨਾਂ ਲੋਕਾਂ ਦੇ ਵੱਧ ਗਏ ਨੇ, ਹੁਣ ਜੇ ਘਰ ਜਿਹਨਾਂ ਨੇ 5 ਲੱਖ ਦਾ ਲਿਆ, ਜੇ 7 ਲੱਖ ਹੋ ਗਿਆ, ਉਹ ਤੁਸੀਂ ਜਾ ਕੇ ਰੀਅਲ ਸਟੇਟ ਏਜੰਟ ਵਾਲੇ ਨੂੰ ਫੋਨ ਥੋੜ੍ਹੀ ਆਪਾਂ ਕਰਦੇ ਹਾਂ, ਹਾਂਜੀ ਭਾਈ ਅਸੀਂ ਪੈਸੇ ਵਾਪਸ ਮੋੜਨੇ, ਨਾ ਲਓ। ਮੈਂ ਤਾਂ ਖੁਦ ਕਹਿੰਦਾ ਬਹੁਤ ਸੋਚ ਸਮਝ ਕੇ ਲਓ ਜੀ, ਅਸੀਂ ਤੁਹਾਡਾ ਬਿਲਕੁਲ ਇਹ ਨਹੀਂ ਚਾਹਾਂਗੇ ਕਿ ਜਲਦਬਾਜ਼ੀ ਕਰੋ। ਨਵਦੀਪ ਔਲਖ ਸਾਹਿਬ ਤੁਸੀਂ ਆਉਂਦੇ ਰਹੋ, ਨਵਦੀਪ ਔਲਖ ਜੀ ਵੈਲਕਮ ਸਰ, ਵੈਲਕਮ।
ਗੱਲ ਬਾਈ ਇਹ ਹੁੰਦੀ ਆ, ਆਪਣੇ ਜਿਹੜੇ ਪੰਜਾਬੀ ਲੋਕ ਆ ਨਾ, ਇਹ ਬਹੁਤ ਭੋਲੇ ਲੋਕ ਆ, ਇਹ ਨਾ ਬਹੁਤ ਮੈਜੋਰਿਟੀ ਮੈਂ ਕਹਿੰਦਾ, ਜਿਵੇਂ ਪਿੰਡਾਂ ਤੋਂ ਆਏ ਆ ਬੰਦੇ ਸੁਣਦੇ ਆ ਗੱਲਾਂ, ਇਹ ਤਿੱਜ ਜਾਂਦੇ ਆ ਹਨਾ, ਤੇ ਜਦੋਂ ਤੁਹਾਡੇ ਜਦੋਂ ਸਾਰੇ ਰੇਡੀਓ ਸ਼ੋਅ ਚੱਲਦੇ ਆ, ਮੈਂ ਸਾਰੇ ਸੁਣਦਾ ਤਕਰੀਬਨ, ਜਦੋਂ ਰੇਡੀਓ ਸ਼ੋਅ ਚੱਲਦੇ ਆ, ਉਦੋਂ ਬਾਅਦ ਹੋਰ ਸਾਡੇ ਇੱਕ ਜਿਵੇਂ ਟਰੱਕਾਂ ਦੇ ਵਿੱਚ ਪਰਸਨਲ ਰੇਡੀਓ ਸ਼ੋਅ ਚੱਲਦੇ ਆ ਮੁੰਡਿਆਂ ਦੇ, ਆਪਸ 10-9 ਮੁੰਡੇ ਇਕੱਠੇ ਹੋ ਕੇ ਗੱਲਾਂ ਕਰਦੇ ਆ, ਉਹ ਜਦੋਂ ਗੱਲਾਂ ਕਰਦੇ ਉਹ ਕਹਿੰਦੇ ਯਾਰ ਮੈਂ ਵੀ ਘਰ ਲੈ ਲਿਆ, ਮੈਂ ਵੀ ਘਰ ਲੈ ਲਿਆ, ਮੈਂ ਵੀ ਇਨਵੈਸਟਮੈਂਟ ਕਰਤੀ। ਇਹ ਬੰਦੇ ਕੀ ਕਰਦੇ ਫਿਰ ਲਾਈਨ ਆਫ ਕ੍ਰੈਡਿਟ ਨਾਲ ਚੱਕਦੇ ਆਪਣੇ ਘਰਾਂ ਤੇ, ਫਿਰ ਉਹ ਲਾਈਨ ਆਫ ਕ੍ਰੈਡਿਟ ਨਾਲ ਚੱਕ ਕੇ ਫਸਦੇ ਆ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਇਕੋਨਮੀ ਬਾਰੇ, ਮੈਂ ਟਰੈਕਿੰਗ ਦੇ ਵਿੱਚ ਹਾਂ ਭਾਜੀ, ਤੇ ਤੁਹਾਨੂੰ ਪਤਾ ਕਿ ਟਰੈਕਿੰਗ ਇੱਕ ਇੰਡੀਕੇਟਰ ਹੈ ਇਕੋਨਮੀ ਦਾ, ਜਿਹੜੇ ਇਕੋਨਮਿਸਟ ਹੁੰਦੇ ਆ ਟਰੈਕਿੰਗ ਨੂੰ ਦੇਖਦੇ ਆ, ਇਕੋਨਮੀ ਦਾ ਇੱਕ ਇੰਡੀਕੇਟਰ ਵੀ ਇਕੋਨਮੀ ਕਿੱਧਰ ਨੂੰ ਜਾ ਰਹੀ ਆ। ਮੈਨੂੰ ਇੰਨੇ ਸਾਲ ਹੋ ਗਏ ਟਰੈਕਿੰਗ ਦੇ ਵਿੱਚ, ਜਦੋਂ ਭਾਜੀ ਟਰੈਕਿੰਗ ਡਿੱਗਦੀ ਆ, ਉਦੋਂ 3-6 ਮਹੀਨੇ ਬਾਅਦ ਇਕੋਨਮੀ ਡਿੱਗਦੀ ਆ, ਤੇ ਟਰੈਕਿੰਗ ਇਜ਼ ਦਾ ਫਸਟ ਵਨ ਟੂ ਗੋ ਡਾਊਨ, ਤੇ ਟਰੈਕਿੰਗ ਇਜ਼ ਦਾ ਫਸਟ ਵਨ ਟੂ ਕਮ ਅਪ। ਇਕੋਨਮੀ ਰਾਈਜ਼ ਹੋਣ ਤੋਂ 3-6 ਮਹੀਨੇ ਪਹਿਲਾਂ ਟਰੈਕਿੰਗ ਉੱਠ ਖੜੂਗੀ, ਉਦੋਂ ਬਾਅਦ ਇਕੋਨਮੀ ਉੱਠ ਕਰੂ। ਪਿਛਲੇ ਰਿਸੈਸ਼ਨਾਂ ਦੇ ਵਿੱਚ ਇਹ ਚੀਜ਼ਾਂ ਮੈਂ ਦੇਖੀਆਂ, ਅੱਜ ਦੀ ਡੇਟ ਦੇ ਵਿੱਚ ਟਰੈਕਿੰਗ ਦਾ ਇੰਨਾ ਕੁ ਮੰਦਾ ਹਾਲ ਹੈ ਭਾਜੀ, ਹਨਾ, ਐਂਡ ਯੂ ਵਿਲ ਸੀ ਇਨ ਨੈਕਸਟ 6 ਮੰਥਸ। ਮੈਂ ਤਾਂ ਚਲੋ ਕੋਈ ਪ੍ਰੈਡਿਕਸ਼ਨ ਨਹੀਂ ਕਰ ਸਕਦਾ, ਪਰ ਮੈਂ ਦੇਖੀਆਂ ਇਹ ਚੀਜ਼ਾਂ, ਕਿਉਂਕਿ ਮੈਂ ਬਹੁਤ ਪੁਰਾਣਾ ਟਰੈਕਿੰਗ ਦੇ ਵਿੱਚ। ਟਰੈਕਿੰਗ ਜਦੋਂ ਡਿੱਗਦੀ ਹੈ ਇਕੋਨਮੀ, ਉਦੋਂ 3 ਮਹੀਨੇ ਬਾਅਦ ਡਿੱਗਦੀ ਹੈ, ਕਿਉਂਕਿ ਵੇਅਰ ਹਾਊਸ ਖਾਲੀ ਹੋਣੇ ਸ਼ੁਰੂ ਹੋ ਜਾਂਦੇ ਆ, ਉਹਦਾ ਇੰਪੈਕਟ ਇਕੋਨਮੀ 'ਤੇ 3-6 ਮਹੀਨੇ ਬਾਅਦ ਪੈਂਦਾ। ਅਤੇ ਟਰੈਕਿੰਗ ਆਲਸੋ ਇਜ਼ ਅ ਫਸਟ ਵਨ ਟੂ ਰਾਈਜ਼, ਪਹਿਲਾਂ ਟਰੈਕਿੰਗ ਰਾਈਜ਼ ਹੁੰਦੀ ਹੈ ਅਤੇ ਫਿਰ ਉਦੋਂ ਇਕੋਨਮੀ ਵੀ ਰਾਈਜ਼ ਹੋ ਜਾਂਦੀ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਮੈਂ ਤੁਹਾਡੇ ਰੇਡੀਓ ਸ਼ੋਅ ਦੀ ਗੱਲ ਨਹੀਂ ਕਰਦਾ, ਹਰੇਕ ਰੇਡੀਓ ਸ਼ੋਅ 'ਤੇ ਬੰਦਿਆਂ ਨੂੰ ਕੋਂਸਟੈਂਟਲੀ ਜਿਵੇਂ ਦੱਸਿਆ ਜਾ ਰਿਹਾ ਹੈ ਨਾ ਵੀ ਤੁਸੀਂ ਤੁਹਾਡੇ ਰੇਡੀਓ ਸ਼ੋਅ ਦੀ ਮੈਂ ਗੱਲ ਨਹੀਂ ਵੈਸੇ ਇਹਦੇ 'ਚ ਕਰ ਰਿਹਾ, ਬਟ ਬਈ ਤੁਸੀਂ ਬਾਏ ਕਰ ਲਓ ਅਤੇ ਇੰਨੇ ਪੈਸੇ ਬਣ ਜਾਣਗੇ, ਤੁਹਾਡੇ 3 ਲੱਖ ਵੱਜੂ, ਤੁਹਾਡਾ 4 ਲੱਖ ਵੱਜੂ। ਬੰਦਾ ਜਦੋਂ ਉਹ ਚੀਜ਼ ਵਾਰੀ ਵਾਰੀ ਸੁਣੀ ਜਾ ਰਿਹਾ, ਫਿਰ ਬੰਦੇ ਨੂੰ ਇੱਕ ਆਈਡੀਆ ਦਿੰਦੇ ਆ ਵੀ ਤੂੰ ਆਪਣੇ ਮੌਜੂਦਾ ਘਰ 'ਤੇ ਪੈਸੇ ਚੱਕ ਲਾ, ਫਿਰ ਉਹ ਬੰਦਾ ਲੈ ਕੇ ਇਨਵੈਸਟਮੈਂਟ ਕਰਦਾ ਵੀ ਤੇਰਾ ਇੰਨੇ ਨੂੰ ਰੈਂਟ ਜਦੋਂ ਕਿਸੇ ਕੋਲ ਪੈਸੇ ਨਹੀਂ ਹੋਣਗੇ ਉਹ ਰੈਂਟ ਕਿੱਥੋਂ ਦਊਗਾ? ਇਹਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ, ਤੁਸੀਂ ਮੈਂ ਤੁਹਾਡੇ ਵਿਚਾਰ ਆਫ ਦੀ ਸੁਣ ਲੈਣਾ ਭਾਜੀ। ਥੈਂਕ ਯੂ
ਹਾਂਜੀ, ਸੁਣ ਲਓ ਜੀ 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 ਰਮਨ ਦੁਆ ਜੀ।
ਜੀ ਰਵੀਰ ਜੀ, ਦੇਖੋ ਮੈਨੂੰ ਨਾ ਬੜਾ ਅੱਛਾ ਲੱਗ ਰਿਹਾ ਸੀਗਾ ਰਵੀਰ ਜੀ ਦੀ ਸਟੇਟਮੈਂਟ ਸੁਣ ਕੇ, ਬੜੀ ਮਤਲਬ ਅੱਛੇ ਤਰੀਕੇ ਨਾਲ ਇਹਨਾਂ ਨੇ ਆਪਣੀ ਗੱਲ ਪ੍ਰੈਜੈਂਟ ਕੀਤੀ ਹੈ। ਦੇਖੋ ਇੱਕ ਪਾਸੇ ਤਾਂ ਉਹ ਕਹਿ ਰਿਹਾ ਜੀ ਮੈਂ ਟਰੱਕਿੰਗ ਬਿਜ਼ਨਸ ਦੇ ਵਿੱਚ ਹੈਗਾ ਅਤੇ ਮੈਨੂੰ ਇਕੋਨੋਮੀ ਦਾ ਪਤਾ ਹੈ ਜੀ, ਵੀ ਟਰੱਕਿੰਗ ਬਿਜ਼ਨਸ ਡਾਊਨ ਆਉਂਦਾ ਹੈਗਾ ਅਤੇ ਇਕੋਨੋਮੀ ਜਿਹੜੀ ਹੈ ਸਾਰੀ ਤੱਲੇ ਹੋ ਜਾਂਦੀ ਹੈ। ਦੂਜੇ ਪਾਸੇ ਉਹ ਇਸ ਚੀਜ਼ ਨੂੰ ਐਗਰੀ ਨਹੀਂ ਕਰ ਰਹੇ ਕਿ ਸ਼ਾਇਦ ਕੋਈ ਰੀਅਲ ਸਟੇਟ ਦੇ ਬਿਜ਼ਨਸ ਦੇ ਵਿੱਚ ਹੈਗਾ, ਉਹਨੂੰ ਵੀ ਰੀਅਲ ਸਟੇਟ ਦਾ ਪਤਾ ਹੋ ਸਕਦਾ, ਉਹਦੀ ਵੀ ਇੱਕ ਆਪਣੀ ਅੰਡਰਸਟੈਂਡਿੰਗ ਹੋ ਸਕਦੀ ਹੈ। ਹੁਣ ਜਗਵੀਰ ਜੀ ਇਹ ਦੱਸੋ ਇਸ ਗੱਲ ਦੀ ਕੀ ਗਰੰਟੀ ਕਿ ਇਹਨਾਂ ਵੀਰ ਜੀ ਦੀ ਗੱਲ ਸੁਣ ਕੇ ਕੋਈ ਆਪਣੇ ਚਾਰ ਬੰਦੇ ਘਰ ਵੇਚ ਦੇਣ ਔਰ 6 ਮਹੀਨੇ ਬਾਅਦ ਪਤਾ ਲੱਗੇ ਪ੍ਰਾਈਸ 2 ਲੱਖ ਵੱਧ ਗਿਆ, ਇਹ ਜ਼ਿੰਮੇਵਾਰੀ ਲੈਣਗੇ ਜੀ? ਠੀਕ ਹੈ, ਦੇਖੋ ਇਹਦੇ ਵਿੱਚ ਹੁੰਦਾ ਕੀ ਜਗਵੀਰ ਜੀ, ਹਰ ਬੰਦਾ ਨਾ ਆ ਕੇ ਕਹਿੰਦਾ ਜੀ ਮੈਨੂੰ ਸਾਰਾ ਕੁਛ ਪਤਾ ਹੈ। ਹੁਣ ਦੇਖੋ ਆਪਣੇ 2 ਕਾਲਰਸ ਆਏ, ਉਹਨਾਂ ਨੇ ਬੜੇ ਅੱਛੇ ਰਿਸਪੈਕਟਫੁਲ ਤਰੀਕੇ ਨਾਲ ਕਿਹਾ ਜੀ ਸਾਨੂੰ ਇਕੋਨੋਮੀ ਦਾ ਪਤਾ, ਪੱਠਾ ਬਹਿਣ ਵਾਲਾ ਹੈਗਾ। ਪਰ ਮੇਰਾ ਇੱਕ ਕੁਐਸਚਨ ਹੈਗਾ ਜੀ ਉਹਨਾਂ ਤੋਂ ਕਿ ਇਸ ਗੱਲ ਦੀ ਕੀ ਗਰੰਟੀ ਕਿ ਤੁਹਾਨੂੰ ਇਕੋਨੋਮੀ ਦਾ ਪਤਾ, ਇਸ ਗੱਲ ਦੀ ਕੀ ਗਰੰਟੀ ਕਿ ਤੁਹਾਡੀ ਗੱਲ ਸੁਣ ਕੇ ਜਿਹੜੇ ਹੈਗੇ ਆ ਲੋਕੀ ਮਿਸਗਾਈਡ ਨਹੀਂ ਹੋਣਗੇ? ਦੇਖੋ ਸਰ ਯੁਧਵੀਰ ਜੀ, ਐਜ਼ ਏ ਪ੍ਰੋਫੈਸ਼ਨਲ ਮੇਰਾ ਕੰਮ ਹੈਗਾ ਸਿਰਫ ਆ ਕੇ ਆਪਣੀ ਰਾਏ ਦੇਣਾ। ਹਰ ਬੰਦਾ ਇੱਥੇ ਸਿਆਣਾ ਸਮਝਦਾਰ ਆਇਆ ਜੀ। ਹੁਣ ਵੀਰ ਜੀ ਨੇ ਕਿਹਾ ਜੀ ਬੰਦੇ ਭੋਲੇ ਹੈਗੇ ਆ ਜੀ, ਮੈਂ ਬਿਲਕੁਲ ਐਗਰੀ ਕਰਦਾ, ਪਰ ਦੇਖੋ ਭੋਲੇ ਹੈਗੇ ਕਿਸੇ ਨੇ ਆਪਣੇ ਘਰ ਦੇ ਪੈਸੇ ਤਾਂ ਨਹੀਂ ਬਾਹਰ ਸਿੱਟੇ ਨਾ ਜੀ। ਹਰ ਬੰਦਾ ਇੱਥੇ ਸਿਆਣਾ ਆਇਆ ਔਰ ਅਸੀਂ ਪਲੀਜ਼ ਇਹ ਕੋਸ਼ਿਸ਼ ਨਾ ਕਰੀਏ ਜਿਤਾਨ ਦੀ ਜੀ ਕਿ ਸਾਨੂੰ ਸਾਰੀ ਗੱਲ ਪਤਾ ਹੈ, ਸਾਰੀ ਕਮਿਊਨਿਟੀ ਸਾਡੀ ਗੱਲ ਸੁਣ ਕੇ ਬਿਜ਼ਨਸ ਕਰੇ। ਸਾਡਾ ਕੰਮ ਹੈ ਜੀ ਅਸੀਂ ਆਪਣੇ ਆ ਕੇ ਪਲੇਟਫਾਰਮ 'ਤੇ ਗੱਲ ਰੱਖੀਏ, ਉਸ ਤੋਂ ਬਾਅਦ ਲੈਟ ਪੀਪਲ ਥਿੰਕ ਅਬਾਊਟ ਇਟ, ਲੈਟ ਦੈਮ ਮੇਕ ਦੇਅਰ ਓਨ ਡਿਸੀਜਨ। ਕਿਉਂਕਿ ਯੁਧਵੀਰ ਜੀ ਹਰ ਆਦਮੀ ਦੀ ਸਿਚੁਏਸ਼ਨ ਡਿਫਰੈਂਟ ਹੈਗੀ ਹੈ, ਤੁਹਾਡੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ, ਮੇਰੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ। ਮੈਂ ਆ ਕੇ ਕਦੇ ਵੀ ਕਿਸੇ ਨੂੰ ਇੰਟੀਮੀਡੇਟ ਨਹੀਂ ਕਰਾਂਗਾ ਕਿ ਜੀ ਤੁਸੀਂ ਮੇਰੇ ਕਹੇ ਨਾਲ ਘਰ ਖਰੀਦੋ। ਮੈਂ ਹਮੇਸ਼ਾ ਆ ਕੇ ਕਿਸੇ ਵੀ ਪਬਲਿਕ ਪਲੇਟਫਾਰਮ 'ਤੇ ਇੱਕੋ ਗੱਲ ਕਹਿਣਾ ਜੀ, ਇਹ ਫੈਕਟਸ ਐਂਡ ਫਿਗਰਸ ਹੈਗੇ ਆ, ਤੁਸੀਂ ਆਪਣੀ ਸਿਚੁਏਸ਼ਨ ਨੂੰ ਕਿਸੇ ਵੀ ਅੱਛੇ ਪ੍ਰੋਫੈਸ਼ਨਲ ਦੇ ਨਾਲ ਬਹਿ ਕੇ ਐਨਾਲਾਈਜ਼ ਕਰੋ, ਇਹ ਦੇਖੋ ਕਿ ਇਹ ਸਿਚੁਏਸ਼ਨ ਤੁਹਾਨੂੰ ਕਿੰਨੀ ਫਿੱਟ ਬੈਠਦੀ ਹੈ। ਦੇਖੋ ਉਹੀ ਟਾਈਮ ਹੁੰਦਾ, ਕਦੇ ਰਿਸੈਸ਼ਨ ਦਾ ਟਾਈਮ ਕਿਸੇ ਵਾਸਤੇ ਬਾਏ ਕਰਨ ਦਾ ਟਾਈਮ ਹੈ, ਕਦੇ ਤੇਜ਼ ਮਾਰਕੀਟ ਕਿਸੇ ਵਾਸਤੇ ਸੈਲ ਕਰਨ ਦਾ ਟਾਈਮ ਹੈ। ਹਰ ਆਦਮੀ ਦੀ ਸਿਚੁਏਸ਼ਨ ਡਿਫਰੈਂਟ ਡਿਫਰੈਂਟ ਹੈ, ਔਰ ਮੈਂ ਫਿਰ ਇੱਕ ਵਾਰੀ ਵਿਦ ਰਿਸਪੈਕਟ ਸਾਰਿਆਂ ਨੂੰ ਇਹ ਕਹਿੰਦਾ ਜੀ, ਮੈਂ ਨਾ ਤਾਂ ਇਕੋਨੋਮਿਸਟ ਹੈਗਾ ਜੀ, ਨਾ ਮੈਂ ਕੋਈ ਆਪਣੇ ਆਪ ਨੂੰ ਭਵਿੱਖ ਵਕਤਾ ਹੈਗਾ ਜੀ, ਮੈਂ ਸਿਰਫ ਆ ਕੇ ਫੈਕਟਸ ਐਂਡ ਫਿਗਰ ਦੇ ਬੇਸ 'ਤੇ ਆਪਣਾ ਇੱਕ ਓਪੀਨੀਅਨ ਦੇਣਾ ਜੀ। ਉਹ ਓਪੀਨੀਅਨ ਹਰ ਆਦਮੀ ਨੂੰ ਸੂਟ ਨਹੀਂ ਬੈਠ ਸਕਦਾ, ਜਿਹੜੇ ਆਦਮੀ ਨੂੰ ਸੂਟ ਬੈਠਦਾ ਹੈਗਾ ਉਹ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਹੈਗੇ ਆ। ਦੇਖੋ ਜੀ ਵੀਰ ਜੀ, ਪਰ ਬੇਸਡ ਔਨ ਐਕਸਪੀਰੀਅੰਸ, ਦੇਖੋ ਮੈਂ ਵੀ ਇਸ ਮਾਰਕੀਟ ਦੇ ਵਿੱਚ ਪਿਛਲੇ 8 ਸਾਲਾਂ ਦੇ ਵਿੱਚ 6,000 ਤੋਂ ਉੱਤੇ ਘਰ ਵੇਚਿਆ ਹੈਗਾ ਜੀ, ਪਰ ਮੈਂ ਇਹ ਗੱਲ ਨੂੰ ਕਲੇਮ ਨਹੀਂ ਕਰ ਰਿਹਾ ਜੀ, ਮੈਨੂੰ ਸਾਰੀ ਰੀਅਲ ਸਟੇਟ ਪਤਾ। ਹੋ ਸਕਦਾ ਮੈਨੂੰ ਸਿਰਫ 0.01% ਪਤਾ ਹੋਵੇ। ਸਾਰੇ ਟੋਰੰਟੋ ਨੇ ਮੇਰੇ ਨਾਲ ਡੀਲ ਨਹੀਂ ਕੀਤਾ, ਮੇਰੇ ਨਾਲ 6,000 ਕਲਾਇੰਟਾਂ ਨੇ ਡੀਲ ਕੀਤਾ। ਅਗਰ ਉਹਨਾਂ ਦੇ ਵਿੱਚ ਉਹ ਸੈਟਿਸਫਾਈ ਹੋਣਗੇ ਮੇਰੇ ਕੋਲ ਦੁਬਾਰਾ ਸਰਵਿਸ ਲੈਣਾ, ਅਗਰ ਉਹ ਮੇਰੀ ਸਰਵਿਸ ਤੋਂ ਸੈਟਿਸਫਾਈ ਨਹੀਂ ਹੋਣਗੇ, ਮੇਰੇ ਜਜਮੈਂਟ ਤੋਂ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਹੋਏਗਾ, ਮੇਰੀ ਐਡਵਾਈਸ ਤੋਂ ਉਹਨਾਂ ਨੂੰ ਬੈਨੀਫਿਟ ਨਹੀਂ ਹੋਇਆ ਹੋਏਗਾ, ਮੇਰੇ ਕੋਲ ਨਹੀਂ ਆਉਣਗੇ। ਸੋ ਆਈ ਥਿੰਕ ਇੱਥੇ ਮੈਂ ਬੜਾ ਕਲੀਅਰ ਹੈਗਾ ਜੀ ਕਿ ਮੈਂ ਇਸ ਪਲੇਟਫਾਰਮ ਨੂੰ ਕਿਸੇ ਨੂੰ ਵੀ ਇੰਟੀਮੀਡੇਟ ਕਰਨ ਲਈ ਯੂਜ਼ ਨਹੀਂ ਕਰਦਾ ਜੀ, ਮੈਂ ਇਸ ਪਲੇਟਫਾਰਮ ਨੂੰ ਯੂਜ਼ ਕਰਦਾ ਜੀ ਵਿਦ ਰਿਸਪੈਕਟ, ਆਪਣਾ ਓਪੀਨੀਅਨ ਦੇਣ ਲਈ, ਫੈਕਟਸ ਐਂਡ ਫਿਗਰ ਪ੍ਰੈਜੈਂਟ ਕਰਨ ਲਈ। ਉਸ ਤੋਂ ਬਾਅਦ ਹਰ ਆਦਮੀ ਦਾ ਆਪਣਾ ਆਪਣਾ ਵਿਵੇਕ ਹੈਗਾ ਜੀ, ਹਰ ਆਦਮੀ ਦਾ ਆਪਣਾ ਆਪਣਾ ਜਜਮੈਂਟ ਹੈ, ਔਰ ਪਲੀਜ਼ ਮੇਰੀ ਰਿਕੁਐਸਟ ਹੈ ਕਿ ਤੁਸੀਂ ਆਪਣੀ ਸਿਚੁਏਸ਼ਨ ਨੂੰ ਜਿਹੜੇ ਵੀ ਪ੍ਰੋਫੈਸ਼ਨਲ 'ਤੇ ਤੁਸੀਂ ਟਰੱਸਟ ਕਰਦੇ ਹੋ ਉਹਦੇ ਨਾਲ ਜ਼ਰੂਰ ਡਿਸਕਸ ਕਰੋ, ਇੱਕ ਵਾਰੀ ਨਹੀਂ, 2 ਵਾਰੀ ਨਹੀਂ, 10 ਵਾਰੀ ਨਹੀਂ, ਜਿਵੇਂ ਰਵੀਰ ਜੀ ਨੇ ਕਿਹਾ 100 ਵਾਰੀ ਸੋਚ ਕੇ ਕਰ ਲਓ, ਕਿਉਂਕਿ ਇਹ ਤੁਹਾਡੀ ਲਾਈਫ ਦਾ ਸਭ ਤੋਂ ਵੱਡਾ ਡਿਸੀਜਨ ਹੈ।
ਹਾਂਜੀ, ਥੈਂਕ ਯੂ ਫੋਰ ਇੰਡੋਰਸਿੰਗ ਦੈਟ ਜੀ, ਥੈਂਕ ਯੂ। ਮੈਂ ਤੇ ਪਹਿਲਾਂ ਹੀ ਬਹੁਤ ਸਾਲਾਂ ਤੋਂ ਇਹੀ ਗੱਲ ਕਹਿ ਰਿਹਾ ਕਿ ਜਦੋਂ ਵੀ ਤੁਸੀਂ ਕਰ ਲੈਣਾ, ਇੱਕ ਵਾਰ ਨਹੀਂ ਸੋਚਣਾ, 10 ਵਾਰ ਨਹੀਂ ਸੋਚਣਾ, 100 ਵਾਰ ਸੋਚਣਾ, ਫਿਰ ਤੁਸੀਂ ਕਰ ਲੈਣਾ, ਨਹੀਂ ਤਾਂ ਕਰ ਨਹੀਂ ਲੈਣਾ। ਜੇ ਤੁਸੀਂ ਸੋਚ ਕੇ ਸਮਝ ਕੇ ਆਰਾਮ ਦੇ ਨਾਲ ਮੇਕ ਐਨ ਇਨਫੋਰਮ ਡਿਸੀਜਨ, ਘਰ ਵਾਲਿਆਂ ਨੇ ਸਲਾਹ ਕਰੋ, ਆਪਣੇ ਵਾਈਫ ਨਾਲ, ਬੱਚਿਆਂ ਨਾਲ ਬੈਠੋ, ਆਪਣੇ ਬਾਰੇ ਸੋਚੋ। ਔਰ ਜੇ ਇਹ ਵੀ ਗੱਲ ਅਸੀਂ ਹਾਈਲੀ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਪ੍ਰੋਪਰ ਕਰ ਲਓ, ਵੀ ਅਗਲੇ 2 ਸਾਲ ਲਈ ਕਿਸ਼ਤਾਂ ਕਿੱਦਾਂ ਕਰਨੀਆਂ, ਵੀ ਆਪਣੇ ਕੋਲ ਡਾਊਨ ਪੇਮੈਂਟ ਪ੍ਰੋਪਰ ਹੈਗੀ ਹੈ ਨਹੀਂ ਹੈਗੀ, ਸਲਾਹ ਕਰੋ ਆਪਣੇ ਰੀਅਲ ਸਟੇਟ ਏਜੰਟ ਦੇ ਨਾਲ, ਸਲਾਹ ਕਰੋ ਆਪਣੇ ਦੂਸਰਿਆਂ ਨਾਲ, ਘਰ ਪਰਿਵਾਰ ਦੇ ਬੰਦਿਆਂ ਨਾਲ ਸਲਾਹ ਕਰੋ, ਆਪਣੇ ਫਾਈਨੈਂਸ਼ੀਅਲ ਪਲੈਨਰ ਨਾਲ ਸਲਾਹ ਕਰੋ, ਠੀਕ ਹੈ। ਔਰ ਫਿਰ ਉਹ ਤੋਂ ਬਾਅਦ ਮੇਕ ਐਨ ਇਨਫੋਰਮ ਡਿਸੀਜਨ, ਕੋਈ ਜੇ ਪੈਸੇ ਨਹੀਂ ਹੈਗੇ ਉਸ ਦੌੜ 'ਚ ਨਾ ਪਾਓ, ਅਸੀਂ ਦੂਸਰੇ ਦੇ ਸੁਣ ਸੁਣਾ ਕੇ, ਉਹ ਤਾਂ ਫਿਰ ਗਲਤੀ ਕਰੋਗੇ ਕਰੋਂਗੇ ਕਿ ਅਸੀਂ ਦੂਸਰੇ ਤੋਂ ਸੁਣ ਕੇ ਜੀ ਅਸੀਂ ਸੋਚਿਆ ਵੀ, ਜਿਸ ਤਰ੍ਹਾਂ ਸਾਡੇ ਪ੍ਰੀਵੀਅਸ ਕਾਲਰ ਕਹਿ ਰਹੇ ਸੀ ਜੀ, ਜੇ ਟਰੱਕਾਂ ਵਾਲੇ ਜੀ ਅਸੀਂ 5-7 ਬੰਦੇ ਇਕੱਠੇ ਹੋ ਕੇ ਉਹਨੇ ਕਰ ਲੈ ਲਿਆ, ਉਹਨੇ ਕਰ ਲੈ ਲਿਆ, ਭਾਈ ਸਾਹਿਬ ਉਹਨੇ ਆਪਣੀ ਜੇਬ ਦੇਖਣੀ ਹੈ, ਤੁਸੀਂ ਆਪਣੀ ਜੇਬ ਦੇਖਣੀ ਹੈ, ਠੀਕ ਨੇ। ਇੱਥੇ ਗੱਡੀਆਂ ਦੀ ਸੇਲ ਰੋਜ਼ ਲੱਗਦੀ ਹੈ, ਗੱਡੀ 20,000 ਦੀ ਵੀ ਮਿਲਦੀ ਹੈ ਅਤੇ ਗੱਡੀ $1,000,000 ਦੀ ਮਿਲਦੀ ਹੈ ਰੋਜ਼। ਮੈਂ ਇੱਥੇ ਟੀ ਵੀ 'ਤੇ ਐਡ ਦੇਖ ਹੀ ਰਿਹਾ, ਗੱਡੀ ਤਾਂ $1,000,000 ਦੀ ਵੀ ਮਿਲਦੀ ਹੈ ਅਤੇ ਗੱਡੀ $20,000 'ਚ ਮਿਲ ਜਾਂਦੀ ਹੈ, ਜੇ ਹੁਣ ਐਡ ਟੀ ਵੀ 'ਤੇ ਮੈਂ ਤਾਂ $20,000 ਦੀ ਗੱਡੀ ਅਫੋਰਡ ਕਰ ਸਕਦਾ, $20,000 ਦੀ ਚਲਾਉਣੀ ਹੈ, ਅਤੇ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਜੋ ਸਾਨੂੰ ਸੂਟ ਕਰਦਾ ਅਸੀਂ ਉਹ ਦੇਖੀਏ, ਅਸੀਂ ਇਹ ਨਾ ਦੇਖੀਏ ਕਿ ਦੂਸਰੇ ਜਿਹੜੇ ਆ ਉਹ ਕੀ ਕੀ ਕਹਿ ਰਹੇ ਨੇ। ਸੋ ਇਹ ਸਾਡੀ ਰਿਕੁਐਸਟ ਹੈ। ਔਰ ਰਮਨ ਜੀ, ਫੋਨ ਨੰਬਰ ਤੁਸੀਂ ਆਪਣਾ ਅਨਾਊਂਸ ਕਰ ਦਿਓ ਜੀ, ਜਾਣ ਤੋਂ ਪਹਿਲਾਂ ਕਿਸੇ ਨੇ ਕੋਈ ਵੀ ਹੋਰ ਸੁਜੈਸ਼ਨ ਲੈਣੀ ਹੈ ਰੀਅਲ ਸਟੇਟ ਸੰਬੰਧੀ ਤਾਂ ਤੁਸੀਂ ਸੇਮੈਕਸ 'ਤੇ ਰਮਨ ਦੂਆ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਰਮਨ ਜੀ, ਫੋਨ ਨੰਬਰ ਦੇ ਦਿਓ ਆਪਣਾ।
ਜੀ ਵੀਰ ਜੀ, ਮੇਰੀ ਡਾਇਰੈਕਟ ਲਾਈਨ ਹੈਗੀ ਜੀ 6472255780, ਔਰ ਮੇਰੇ ਆਫਿਸ ਦਾ ਨੰਬਰ ਹੈਗਾ ਜੀ 9054597900।
ਥੈਂਕ ਯੂ ਜੀ, ਬਹੁਤ ਸ਼ੁਕਰੀਆ। ਔਰ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਵਰਿੰਦਰ ਕੁਮਾਰ, ਕਰਮਵੀਰ ਸ਼ੇਰਗਿੱਲ, ਪ੍ਰਭਜੋਤ ਸਾਹਿਬ, ਤੁਹਾਡੀਆਂ ਸਾਰੀਆਂ ਕਾਲਸ ਜਿਹੜੀਆਂ ਨੇ ਉਹ ਆਨ ਦੀ ਏਅਰ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਥੈਂਕ ਯੂ।
ਯੂ ਆਰ ਲਿਸਨਿੰਗ ਟੂ WTUR 770 AM, ਯੰਗਸਟਾਊਨ, ਟੋਰਾਂਟੋ।
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
सिटी ऑफ ब्रैम्पटन आपसे कुछ कह रहा है, लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं उनको उससे ज्यादा ना बढ़ाएं। ज्यादा मालूमात के लिए कॉल कीजिए ऑन 311 या विजिट कीजिए brampton.ca। इन तमाम एहतियाती तदाबीर को न मानने वालों को सिटी $880 तक फाइन कर सकता है।
COVID-19 का फैलाव रोकने के लिए हम सब मिलकर बदलाव ला रहे हैं, जैसे कि व्यवसाय और कार्यस्थल फिर से शुरू हो रहे हैं, तो हमें सभी को सुरक्षित रखने के लिए अपनी जिम्मेदारी निभाना जारी रखना है। शारीरिक दूरी का पालन करें, या यदि शारीरिक दूरी बनाए रखना मुश्किल हो तो चेहरा ढांकने वाला कवर पहने और अपने हाथों को अच्छी तरह और बार बार धोएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
COVID-19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रैम्पटन दे सब तो वड्डे फर्नीचर स्टोर्स विचों एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, ते स्टोर खुलन ते स्टोर विच आके सेम फर्नीचर देखो अते सेम प्राइस ते लो। इना दी कैनेडी लोकेशन 25 मई खुलन जा रही है। फॉर कॉन्टैक्ट ईमेल central@sodifurniture.com।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नूं कॉल करो 416-655-2000।
ਅਸੀਂ ਮਿਲ ਕੇ COVID-19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ। ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ, ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਨ ਰੋਡ ਇਨ ਰੈਕਸਡੇਲ, 416213-1165।
ਬੰਗਲੇ ਦਾ ਨਕਸ਼ਾ ਤਾਂ ਬਿਲਕੁਲ ਤਿਆਰ ਹੋ ਗਿਆ, ਬਸ ਹੁਣ ਇੰਨੀ ਕੁ ਖੁਆਇਸ਼ ਹੈ ਕਿ ਬੰਗਲਾ ਛੱਤ ਦੇਖ ਕੇ ਦੂਰੋਂ ਹੀ ਪਹਿਚਾਣਿਆ ਜਾਵੇ। ਜੇ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਤੁਹਾਡਾ ਘਰ ਦੂਰੋਂ ਪਹਿਚਾਣਿਆ ਜਾਵੇ, ਜ਼ਰੂਰ ਤੁਸੀਂ ਕਾਲ ਕਰੋ ਆਲਵੇ ਰੂਫਰਸ ਨੂੰ। ਸਪੈਸ਼ਲਾਈਜ਼ ਕਰਦੇ ਨੇ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਰੂਫਿੰਗ ਸਰਵਿਸਿਜ਼ ਦੇ ਵਿੱਚ। ਫੁੱਲੀ ਇਨਸ਼ੋਰਡ ਇੰਟਾਰੀਓ ਸੇਫਟੀ ਸਰਟੀਫਾਈਡ ਟ੍ਰੇਨ ਸਟਾਫ ਦੀ ਮਦਦ ਨਾਲ ਤੁਸੀਂ ਫਲੈਟ ਰੂਫ, ਸ਼ਿੰਗਲ ਰੂਫ ਦੀਆਂ ਤਸੱਲੀ ਬਖਸ਼ ਸਰਵਿਸਿਜ਼ ਦੇ ਲਈ ਕਾਲ ਕਰੋ ਆਲਵੇ ਰੂਫਰਸ ਨੂੰ 647-505-0943 ਤੇ, 6475050943 ਤੇ। 10 ਸਾਲਾਂ ਦੀ ਰਿਟਨ ਲੇਬਲ ਵਾਰੰਟੀ ਵੀ ਤੁਹਾਨੂੰ ਮਿਲੇਗੀ। ਕਾਲ ਆਲਵੇ ਰੂਫਰਸ।
ਰੀਅਲਟਰ ਟੀਜੇ ਮੱਲੀ, 40 ਸਾਲਾਂ ਤੋਂ ਪੁਰਾਣੀ ਰੀਅਲ ਇਸਟੇਟ ਫਰਮ ਰੀਮੈਕਸ ਦੇ ਸਪੈਸ਼ਲਿਸਟ, ਜੋ ਕਿ GTA ਦੇ ਵਿੱਚ ਤੁਹਾਡੇ ਲਈ 20 ਤੋਂ ਵੱਧ ਨਵੀਆਂ ਕੰਸਟਰਕਟਡ ਪ੍ਰਾਪਰਟੀਜ਼ ਦੀ ਓਪਰਚੁਨਿਟੀਜ਼ ਲੈ ਕੇ ਆਏ ਨੇ। ਇਹਨਾਂ ਕੋਲ ਹਾਇਰ 300,000 ਤੋਂ ਸ਼ੁਰੂ ਹੋ ਰਹੀਆਂ ਨਵੀਆਂ ਪ੍ਰਾਪਰਟੀਜ਼ ਦੇ VIP ਪ੍ਰੀਫਰੈਂਸ਼ੀਅਲ ਐਕਸੈਸ ਹੋਣ ਕਰਕੇ ਤੁਸੀਂ ਸਾਰਿਆਂ ਨਾਲੋਂ ਪਹਿਲਾਂ ਪ੍ਰਾਪਰਟੀਜ਼ ਦੇਖ ਸਕਦੇ ਹੋ। VIP ਟ੍ਰੀਟਮੈਂਟ ਦੇ ਨਾਲ ਨਵੀਂ ਪ੍ਰਾਪਰਟੀਜ਼ ਖਰੀਦਣ ਲਈ ਹੁਣ ਭੀੜ ਨੂੰ ਛੱਡੋ ਪਿੱਛੇ ਤੇ ਪਵੋ ਰੀਅਲਟਰ ਟੀਜੇ ਮੱਲੀ ਦੇ ਪਿੱਛੇ। ਇਹਨਾਂ ਨੂੰ ਅੱਜ ਹੀ ਕਾਲ ਕਰੋ 416-315-4068 ਤੇ, ਕਾਲ 416-315-4668।
बस कुछ डॉलर्स इन्वेस्ट करके यू कैन सेव योर प्रॉपर्टी, लाइफस्टाइल एंड योर लव्ड वंस। चॉइसेस बहुत हैं और स्ट्रेटजीज भी, तो आपके लिए कौन सी स्ट्रेटजी सूटेबल रहेगी, इसके लिए कॉल द एक्सपर्ट फाइनेंशियल सिक्योरिटी एडवाइजर सौरभ रतन एट 416-833-8533। दैट्स 833-8533।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 from Highway 401 in Napanee. Ahoji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care.
Quick Truck Lube!
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਓਨਟੇਰੀਓ ਦੇ ਜਿਹੜੇ ਲੇਟੈਸਟ ਨੰਬਰ ਆ ਰਹੇ ਨੇ, ਕੱਲ ਤੋਂ ਫਿਰ ਦੁਬਾਰਾ ਘੱਟ ਗਏ ਨੇ, ਕੱਲ 446 ਸੀਗੇ। ਸੋ ਲਗਾਤਾਰ ਪਿਛਲੇ ਦੋ ਤਿੰਨ ਦਿਨ ਤੋਂ 400 ਤੋਂ ਉੱਪਰ ਜਾ ਰਹੇ ਸੀਗੇ। ਅੱਜ ਕੇਸਿਸ ਫਿਰ 300 ਦੇ ਵਿੱਚ ਆਏ ਨੇ, 338 ਨਵੇਂ ਕੇਸ ਜਿਹੜੇ ਨੇ ਪਿਛਲੇ 24 ਘੰਟੇ ਦੇ ਵਿੱਚ ਰਿਪੋਰਟ ਹੋਏ ਨੇ, ਵਿਚ ਇਜ਼ ਅਗੇਨ ਮੈਂ ਸਮਝਦਾ ਕਿ ਚਲੋ 300 ਚ ਆ ਗਏ ਨੇ, ਬਟ ਲੈਟਸ ਹੋਪ ਕਿ ਅਸੀਂ ਜੂਨ ਸੈਕਿੰਡ ਵੀਕ ਤੱਕ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ 200 ਦੇ ਵਿੱਚ ਲੈ ਜਾਈਏ, ਔਰ ਜੂਨ ਥਰਡ ਵੀਕ ਤੱਕ ਅਸੀਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ 100 ਦੇ ਵਿੱਚ ਲੈ ਕੇ ਜਾਈਏ, ਔਰ ਜੂਨ ਐਂਡ ਤੱਕ ਸਾਡਾ ਟਾਰਗੇਟ ਹੋਣਾ ਚਾਹੀਦਾ ਹੈ ਕਿ ਅਸੀਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ 50 ਤੋਂ ਥੱਲੇ ਲੈ ਕੇ ਜਾਈਏ। ਸੋ ਜੇ ਅਸੀਂ ਜੂਨ ਜਾਂ ਜੁਲਾਈ ਤੱਕ ਇਹਨੂੰ 50 ਤੋਂ ਥੱਲੇ ਥੱਲੇ ਲੈ ਕੇ ਜਾਵਾਂਗੇ, ਤੇ ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਹਦੇ ਇਸ ਵੱਲ ਵਧੀਆ ਡਾਇਰੈਕਸ਼ਨ ਵੱਲ ਹੋ ਰਹੇ ਹਾਂ। ਸੋ ਜੂਨ ਐਂਡ ਜਾਂ ਜੁਲਾਈ ਫਸਟ ਵੀਕ, ਜੂਨ ਐਂਡ ਜਾਂ ਜੁਲਾਈ ਫਸਟ ਵੀਕ ਤੱਕ ਸਾਨੂੰ 50 ਤੋਂ ਥੱਲੇ ਥੱਲੇ ਕੇਸਿਸ ਜਿਹੜੇ ਨੇ ਸਾਰੇ ਓਨਟੇਰੀਓ ਦੀ ਮੈਂ ਗੱਲ ਕਰ ਰਿਹਾ, ਉੱਥੇ ਸਾਨੂੰ ਲਿਆਉਣੇ ਚਾਹੀਦੇ ਨੇ। ਕਾਲਸ ਤੁਹਾਡੀਆਂ ਔਨ ਦੀਅਰ ਕਰ ਰਹੇ ਹਾਂ ਜੀ, ਵੇਟ ਕਰ ਲੈਣਾ, ਨਾਲ ਸਾਡੇ ਵੇਟ ਕਰ ਰਹੇ, ਇੰਤਜ਼ਾਰ ਕਰ ਰਹੇ ਨੇ ਕਮਲ ਪਾਟੀਆ ਸਾਹਿਬ। ਕਮਲ ਪਾਟੀਆ ਜੀ, ਵੈਲਕਮ ਸਰ, ਹਾਊ ਆਰ ਯੂ?
ਬਹੁਤ ਵਧੀਆ ਯੁਧਵੀਰ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਗੁੱਡ ਮਾਰਨਿੰਗ ਐਂਡ ਆਦਾਬ ਐਂਡ ਨਮਸਕਾਰ ਐਂਡ ਸਤਿ ਸ੍ਰੀ ਅਕਾਲ।
ਨਮਸਕਾਰ, ਸਤਿ ਸ੍ਰੀ ਅਕਾਲ ਜੀ। ਔਰ ਅੱਜ ਕੀ ਰਿਪੋਰਟ ਆ ਜੀ? ਅੱਜ ਬੈਂਕ ਆਫ ਕੈਨੇਡਾ ਨੇ ਵੀ ਆਪਣੇ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ, 0.25% ਹੀ ਰੱਖਿਆ। ਸੋ ਇਹ ਜਿੱਥੇ ਲੈਂਡਿੰਗ ਦਾ ਮਾਮਲਾ ਹੋਵੇ, ਬੈਂਕਿੰਗ ਦਾ ਮਾਮਲਾ ਹੋਵੇ, ਮੌਰਗੇਜ ਦੀ ਗੱਲ ਹੋਵੇ, ਮੌਰਗੇਜ ਵਿਦ ਪੀਸ ਆਫ ਮਾਈਂਡ ਤੇ ਮੌਰਗੇਜ ਦੀ ਗੱਲ ਲਈ ਤੁਸੀਂ ਕਮਲ ਪਾਟੀਆ ਸਾਹਿਬ ਨਾਲ ਸੰਪਰਕ ਕਰਨਾ। ਹਾਂਜੀ ਸਰ, ਕੀ ਅਪਡੇਟ ਅੱਜ ਮੌਰਗੇਜ ਦੇ ਬਾਰੇ?
ਮੌਰਗੇਜ ਦੇ ਬਾਰੇ ਦੇਖੋ ਜੀ, ਪਿਛਲੇ ਇੱਕ ਹਫਤੇ ਤੋਂ ਰੋਜ਼ ਹਲਕਾ ਹਲਕਾ ਰੇਟ ਜਿਹੜਾ ਹੈ ਨਾ ਘੱਟ ਹੋ ਰਿਹਾ ਹੈ, ਬਟ ਆਈ ਵੋਂਟ ਕਾਲ ਇਟ ਐਨੀਥਿੰਗ ਸਬਸਟੈਂਸ਼ੀਅਲ, ਕਿਉਂਕਿ ਅਗਰ 3 ਦਿਨ ਰੇਟ ਥੋੜੇ ਜਿਹੇ ਘੱਟ ਹੋ ਜਾਂਦੇ ਨੇ ਤੇ 1 ਦਿਨ ਹਲਕਾ ਵੱਧ ਜਾਂਦਾ ਹੈ। ਜੁਦੀ ਜੀ, ਤੁਹਾਨੂੰ ਹਰ ਹਫਤੇ 5 ਦਿਨ ਰੋਜ਼ ਨਵੇਂ ਰੇਟ ਆਉਂਦੇ ਨੇ ਕਿ ਕਿਸ ਰੇਟ ਤੇ ਬੈਂਕ ਲੈਂਡਿੰਗ ਕਰ ਰਹੇ ਨੇ, ਤੇ ਮੈਂ ਡਿਟੇਲ ਨਹੀਂ ਜਾਵਾਂਗਾ ਕਿ ਬਈ ਉਹ ਬੌਂਡ ਯੀਲਡ ਕਿੰਨਾ ਹੈ ਕੁਛ, ਮੈਨੂੰ ਟਾਈਮ ਪਰਮਿਟ ਨਹੀਂ ਕਰਦਾ ਉਹਨਾਂ, ਲੇਕਿਨ ਮੈਂ ਇਹ ਜ਼ਰੂਰ ਦੱਸ ਦੇਣਾ ਵਾਂ ਕਿ ਅਗਲੇ 1.5-2 ਸਾਲ, ਤੁਸੀਂ ਸਮਝ ਲਓ 2022 ਤੱਕ ਵੀ ਰੇਟ ਵਧਣ ਦੀ ਕੋਈ ਉਮੀਦ ਨਹੀਂ ਹੈਗੀ। ਬਾਕੀ ਇਹ ਬੈਂਕ ਆਫ ਕੈਨੇਡਾ ਦਾ ਐਜ਼ ਐਕਸਪੈਕਟਿਡ ਰੇਟ ਘਟਣਾ ਹੀ ਨਹੀਂ ਸੀ, ਉਹ ਘਟਿਆ ਵੀ ਨਹੀਂ। ਤੇ ਇਹਦੇ ਇਹ ਰੇਟ ਦੇ ਜਿੱਥੇ ਗੱਲ ਆਉਂਦੀ ਹੈ ਯੁਧਵੀਰ ਜੀ, ਆਈ ਲਾਈਕ ਟੂ ਸ਼ੇਅਰ, ਮੈਨੂੰ ਰੋਜ਼ ਘੱਟੋ ਘੱਟ 5-10 ਕਾਲਾਂ ਆ ਜਾਂਦੀਆਂ ਨੇ ਸਿਰਫ ਇਹ ਪੁੱਛਣ ਵਾਸਤੇ ਕਿ ਰੇਟ ਕੀ ਹੈਗਾ ਹੈ। ਉਹ ਇਸ ਵਾਸਤੇ ਕਿ ਲੋਕੀ ਐਡਵਰਟਾਈਜ਼ ਰੇਟ ਕਰ ਦਿੰਦੇ ਨੇ ਜੀ 1.92 1.8 ਬੜੇ ਬੜੇ ਘੱਟ ਰੇਟ ਐਡਵਰਟਾਈਜ਼ ਕਰ ਦਿੰਦੇ ਨੇ ਬਟ ਉਹ ਦੈਟ ਇਜ਼ ਲਾਈਕ ਉਹ ਐਡਵਰਟਾਈਜ਼ ਰੇਟ 'ਚ ਇਹ ਨਹੀਂ ਹੁੰਦਾ ਕਿ ਬਈ ਪ੍ਰੀ ਪੇਮੈਂਟ ਪ੍ਰਿਵਲੇਜਸ ਕੀ ਨੇ, ਪੋਰਟੇਬਿਲਿਟੀ ਹੈਗੀ ਹੈ ਕਿ ਨਹੀਂ, ਮੋਰਗੇਜ ਤੋੜਨ ਦੀ ਪੈਨਲਟੀ ਕਿੰਨੀ ਹੈ, ਫੀ ਕਿੰਨਾ ਹੈ, ਹੋਰ ਰਿਸਟ੍ਰਿਕਸ਼ਨਸ ਐਂਡ ਫੀਸ, ਇਹ ਕੁਛ ਨਹੀਂ ਐਡਵਰਟਾਈਜ਼ ਕਰਦੇ। ਤੇ ਇਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਜਿਹੜਾ ਹੈ ਨਾ ਉਹ ਲੋਕੀ ਕਲਾਇੰਟ ਪਰੇਸ਼ਾਨ ਹੋ ਜਾਂਦੇ ਨੇ ਕਿ ਇਹ ਕੀ ਹੈਗਾ। ਤੇ ਇਹਦੇ ਰੇਟ ਦੇ ਉੱਤੇ ਸਿਰਫ ਨਹੀਂ ਜਾਣਾ, ਹੇਅਰ ਆਈ ਕੁਆਲੀਫਾਈ ਮਾਈਸੈਲਫ ਕਿ ਰੇਟ ਤੇ ਸਸਤੇ ਹੋਣੇ ਹੀ ਚਾਹੀਦੇ ਨੇ ਘੱਟ ਤੋਂ ਘੱਟ, ਲੇਕਿਨ ਰੇਟ ਦੇ ਨਾਲ ਮੋਰਗੇਜ ਵਿੱਚ ਹੋਰ ਕੀ ਕੰਡੀਸ਼ਨਸ ਨੇ ਉਹ ਕਸਟਮਰ ਨੂੰ ਕਲਾਇੰਟ ਨੂੰ ਪਤਾ ਹੋਣਾ ਬੜਾ ਜ਼ਰੂਰੀ ਹੈ। ਸਪੈਸ਼ਲੀ ਜਦ ਕੋਈ ਨਵਾਂ ਮਕਾਨ ਖਰੀਦ ਰਿਹਾ, ਫਸਟ ਟਾਈਮ ਹੋਮ ਬਾਇਰ ਜਾਂ ਰੀ ਬਾਏ ਕਰ ਰਿਹਾ ਹੈ, ਅਪਾਰਟ ਫਰੋਮ ਰੇਟ ਦੂਜੀ ਕੰਡੀਸ਼ਨ ਪਤਾ ਹੋਣਾ ਬੜਾ ਜ਼ਰੂਰੀ ਹੈ। ਬਾਕੀ ਓਵਰਆਲ ਜਿਹੜਾ ਹੈ ਨਾ ਇਸ ਵੇਲੇ ਵੇਰੀਏਬਲ ਰੇਟ ਬਹੁਤ ਸਸਤਾ ਹੈ। ਅੱਜ ਦੀ ਤਰੀਕ 'ਚ ਅਗਰ ਤੁਹਾਡਾ ਪ੍ਰੋਫਾਈਲ ਪਰਮਿਟ ਕਰਦਾ ਹੈ ਤਾਂ ਵੇਰੀਏਬਲ ਰੇਟ ਲਓ। ਹੁਣੇ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਰੇਟ ਵਧਣ ਦੀ ਹੁਣੇ ਕੋਈ ਉਮੀਦ ਨਹੀਂ ਹੈਗੀ। ਮਾਰਕੀਟ 'ਚ ਜਿਹੜਾ ਇਹਨਾਂ ਬੈਂਕਸ ਔਨ ਆਲ ਲੈਂਡਰਸ ਕਾਫੀ ਬਰੀਕੀ ਨਾਲ ਦੇਖਦੇ ਨੇ ਜਿਹੜੇ ਤੁਸੀਂ ਪੇਪਰ ਸਬਮਿਟ ਕਰਦੇ ਹੋ, ਬਿਕੋਜ਼ ਉਹਨਾਂ ਨੂੰ ਡਰ ਹੈ ਕਿ ਅੱਗੇ ਮਹੀਨਿਆਂ ਜਾ ਕੇ ਡੈਲਿੰਕੁਐਂਸੀ ਨਾ ਹੋਵੇ ਲੋਕਾਂ ਦੀ, ਬਿਕੋਜ਼ ਆਫ ਇਕੋਨਮੀ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ। ਬਟ ਹੁਣੇ ਵੀ ਬੈਂਕ ਤਿਆਰ ਬੈਠੇ ਦੇ ਨੇ ਕਿ ਆਓ ਜੀ ਸਾਡੇ ਕੋਲੋਂ ਪੈਸੇ ਲਓ, ਦੇ ਹੈਵ ਮਨੀ ਟੂ ਲੈਂਡ, ਬਿਕੋਜ਼ ਬੈਂਕ ਮੋਰਗੇਜ ਦੇਣਗੇ ਤੇ ਉਹ ਪੈਸੇ ਕਮਾਣਗੇ। ਇਸ ਵਾਸਤੇ ਜਿਹਨੂੰ ਕੋਈ ਵੀ ਡਾਊਟ ਹੈ ਕੁਛ ਹੈ ਮੈਨੂੰ ਕੋਂਟੈਕਟ ਕਰ ਲਏ, ਮੈਂ ਗਾਈਡ ਕਰ ਦਿਆਂਗਾ ਅਗਰ ਕੁਛ ਉਹਨਾਂ ਵਾਸਤੇ ਵਟ ਇਜ਼ ਦੀ ਬੈਸਟ ਵੇ ਮੇਰੇ ਕੋਲੋਂ ਹੋਵੇ ਜਾਂ ਬੈਂਕ ਕੋਲ ਡਾਇਰੈਕਟ ਜਾਣ, ਆਈ ਵਿਲ ਗਾਈਡ ਦੈਮ ਇਨ ਆਲ ਓਨੈਸਟੀ ਐਂਡ ਇੰਟੈਗ੍ਰਿਟੀ ਕਿ ਕੀ ਬੈਸਟ ਹੈ ਉਹਨਾਂ ਵਾਸਤੇ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਔਰ ਮੈਂ ਰਿਕੁਐਸਟ ਕਰਾਂਗਾ ਸਾਡੇ ਕਾਲਰਸ ਨੂੰ ਕਿ ਆਪਣਾ ਫੋਨ ਪਲੀਜ਼ ਮਿਊਟ ਕਰ ਲੈਣ, ਜਦੋਂ ਤੁਹਾਡਾ ਨਾਮ ਲਿਆ ਜਾਏਗਾ ਤਾਂ ਤੁਸੀਂ ਗੱਲ ਕਰਨੀ ਹੈਗੀ ਹੈ, ਕਿਉਂਕਿ ਜਦ ਤੁਸੀਂ ਫੋਨ ਮਿਊਟ ਨਹੀਂ ਕਰਦੇ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਕਾਫੀ ਡਿਸਟਰਬੈਂਸ ਜਿਹੜੀ ਆ ਆਉਂਦੀ ਰਹਿੰਦੀ ਹੈ। ਤੁਹਾਨੂੰ ਸਾਰੀਆਂ ਕਾਲ ਅਸੀਂ ਕੋਸ਼ਿਸ਼ ਕਰਾਂਗੇ ਆਉਂਦੀ ਰ ਕਰੀਏ ਜੀ। ਕਮਲ ਭਾਟੀਆ ਜੀ, ਕਿਸੇ ਵੀ ਤਰ੍ਹਾਂ ਦੀ ਮੋਰਗੇਜ ਲੈਣੀ ਹੈ ਅਤੇ ਫੋਨ ਨੰਬਰ ਆਪਣਾ ਇੱਕ ਵਾਰੀ ਕਮਲ ਭਾਟੀਆ ਜੀ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਜ਼ਰੂਰ ਦੱਸ ਦਿਓ।
ਹਾਂਜੀ ਯੁਧਵੀਰ ਜੀ, ਮੇਰਾ ਨੰਬਰ ਹੈ 416-564-6264-6267। ਕਿ ਮੋਰਗੇਜ ਦੇ ਕਿਸੇ ਸਵਾਲ ਦੇ ਉੱਤੇ ਵੀ ਮੈਨੂੰ ਫੋਨ ਕਰ ਲਓ, ਮੈਂ ਤੁਹਾਨੂੰ ਗਾਈਡ ਕਰਨ ਵਾਸਤੇ ਆਪਣੀ ਸੇਵਾ ਦੇਣ ਵਾਸਤੇ ਹਾਜ਼ਰ ਹੈਗਾ ਵਾਂ ਕਿ ਮੇਰੀ ਕੋਈ ਫੀਸ ਨਹੀਂ, ਸਾਰੇ ਲੈਂਡਰ ਮੈਨੂੰ ਫੀਸ ਦਿੰਦੇ ਨੇ।
ਥੈਂਕ ਯੂ ਵੈਰੀ ਮੱਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ,
ਖੁਸ਼ ਰਹੋ, ਖੁਸ਼ਹਾਲ ਰਹੋ।
ਠੀਕ ਹੈ ਜੀ, ਮੋਰਗੇਜ ਜਿਹੜੀ ਹੈ ਜੀ ਜਦੋਂ ਤੋਂ ਲੈਣੀ ਹੈਗੀ ਹੈ ਤਾਂ ਕਮਲ ਭਾਟੀਆ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ, ਔਰ ਇਸ ਮੌਕੇ ਦੇ ਉੱਤੇ ਅੱਜ ਵੈਂਸਡੇ ਸਾਡੇ ਦੋ ਖਾਸ ਗੈਸਟ ਹਰ ਵੈਂਸਡੇ ਤਰ੍ਹਾਂ ਜੁੜਦੇ ਨੇ, ਸੋ ਅਸੀਂ ਸਵਾਗਤ ਕਰਨਾ ਚਾਹੁੰਦੇ ਹੈਗੇ ਹਾਂ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਬਰਵਾਲ। ਪੀ ਕੇ ਸਬਰਵਾਲ ਸਾਹਿਬ, ਵੈਲਕਮ ਸਰ, ਬਹੁਤ ਬਹੁਤ ਸਵਾਗਤ ਹੈ।
ਗੁੱਡ ਮਾਰਨਿੰਗ ਜੀ, ਐਂਡ ਗੁੱਡ ਮਾਰਨਿੰਗ ਯੋਰ ਲਿਸਨਰਸ, ਐਂਡ ਵੈਰੀ ਨਾਈਸ ਟਾਕਿੰਗ ਟੂ ਯੂ। ਐਂਡ ਮੌਸਮ ਵੀ ਖੁੱਲ ਗਿਆ ਜੀ, ਤੇ ਤੁਸੀਂ ਦੇਖੋ ਟ੍ਰੈਫ ਦੀ ਰਿਪੋਰਟ ਵੀ ਬੜੀ ਚੰਗੀ ਆਈ ਹੈ।
ਜੀ ਬਿਲਕੁਲ, ਟ੍ਰੈਫ ਦੀ ਰਿਪੋਰਟ ਦੇ ਬਾਰੇ ਵੀ ਮੈਂ ਤੁਹਾਡੇ ਨਾਲ ਅੱਗੇ ਚੱਲ ਕੇ ਗੱਲ ਕਰਾਂਗਾ, ਔਰ ਨਾਲ ਹੀ ਮੈਂ ਸਵਾਗਤ ਕਰਨਾ ਚਾਹੁੰਦਾ ਹੈਗਾ ਪੰਕਜ ਮੋਂਗਾ ਜੀ ਦਾ। ਪੰਕਜ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮੱਚ ਸ਼ਿਰਵੀਰ ਜੀ, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਸਭ ਤੋਂ ਪਹਿਲਾਂ ਤੇ ਓਪਨਿੰਗ ਸਟੇਟਮੈਂਟ ਸੁਣਾਂਗੇ ਜੀ। ਹਾਂਜੀ ਪੀਕੇ ਜੀ, ਤੁਹਾਡੀ ਕੀ ਓਪਨਿੰਗ ਸਟੇਟਮੈਂਟ ਹੈ?
ਬਸ ਜੀ, ਅੱਜ ਦੀ ਸਵੇਰੇ ਦੀ ਜਿਹੜੀ ਰਿਪੋਰਟ ਹੈ ਟ੍ਰੈਫ ਦੀ, ਕਿ ਸੇਲ GTA ਦੇ ਅੰਦਰ ਡ੍ਰੌਪ ਹੋਈ ਹੈਗੀ ਤੁਹਾਡਾ 54% ਯੀਅਰ ਓਵਰ ਯੀਅਰ, and the good thing is listing also dropped 50% almost barabar, and the price jumped 3% GTA re andar average year over year. Hamesha isi do teen hafte tak galla kari aa rahe hain ki jab tak sales and listing inna da sales to listing ratio jab tak gap nahi aayega tab tak price giran di ummeed nahi hegi. Aisi hamesha gal karte aa rahe hain kyunki market vich inventory nahi hegi. ਇਨਵੈਂਟਰੀ ਨਹੀਂ ਹੈਗੀ ਔਰ ਬਾਹਰ ਨਹੀਂ ਆ ਗਏ ਤੇ ਗੱਲ ਉੱਥੇ ਦੀ ਉੱਥੇ ਆ ਜਾਂਦੀ ਹੈਗੀ, ਤੇ ਵਿਚ ਇਜ਼ ਕਾਲਡ ਬੈਲੈਂਸਡ ਮਾਰਕੀਟ, ਐਂਡ ਦਿਸ ਇਜ਼ ਅਗੇਨ ਇਜ਼ ਅ ਬੈਲੈਂਸਡ ਮਾਰਕੀਟ। ਦਿਸ ਇਜ਼ ਅ ਰੀਜ਼ਨ ਆਫਟਰ ਸੱਚ ਏ ਹਿਸਟੋਰਿਕ ਮਿਸ ਹੈਪਨਿੰਗ ਹੈਪਨਿੰਗ ਆਲ ਓਵਰ ਦਾ ਵਰਲਡ ਗਲੋਬ, ਪ੍ਰਾਈਜ਼ 3% ਜੰਪ ਹੈਗਾ ਯੀਅਰ ਓਵਰ ਯੀਅਰ ਜੀ।
ਠੀਕ ਹੈ ਜੀ। ਔਰ ਜੀ ਤੁਸੀਂ ਦੱਸੋ ਜੀ ਆਪਣੇ ਓਪਨਿੰਗ ਸਟੇਟਮੈਂਟਸ ਕੀ ਹੈਗੀਆਂ ਤੁਹਾਡੀਆਂ ਪੰਕਜ ਜੀ? ਅੱਜ ਬੈਂਕ ਆਫ ਕੈਨੇਡਾ ਦੀ ਵੀ ਆ ਗਈ ਓਵਰਨਾਈਟ ਲੈਂਡਿੰਗ ਹੈ ਜੀ।
ਜੀ ਬਿਲਕੁਲ, ਟਿਫ ਮਕੈਲਮ ਏਰਾ ਸਟਾਰਟਸ। ਸੋ ਨਵੇਂ ਸਾਡੇ ਗਵਰਨਰ ਆ ਗਏ ਨੇ ਔਰ ਬੇਸਿਕਲੀ ਇਹ ਡਿਸੀਜਨ ਤਾਂ ਉਹਨਾਂ ਦਾ ਹੈ, ਪੁਰਾਣੇ ਦਾ ਹੀ। ਸੋ ਉਹਨਾਂ ਨੇ ਤਾਂ ਅਨਾਊਂਸ ਕੀਤਾ ਹੈ। ਔਰ ਯੁਧਵੀਰ ਜੀ, ਕੋਈ ਸਿਚੁਏਸ਼ਨ ਵੀ ਨਹੀਂ ਹੈਗੀ ਜਿਸ ਸਿਚੁਏਸ਼ਨ 'ਚ ਅਸੀਂ ਕਿ ਬੈਂਕ ਆਫ ਕੈਨੇਡਾ ਕੋਈ ਰੇਟ ਇੱਧਰ ਉੱਧਰ ਕਰੇਗਾ। ਅਸੀਂ ਬਿਲਕੁਲ ਲੋ 'ਤੇ ਬੈਠੇ ਹੋਏ ਹਾਂ, ਉਸ ਤੋਂ ਥੱਲੇ 0.25 'ਤੇ ਬੈਠੇ ਹਾਂ ਓਵਰਨਾਈਟ 'ਤੇ, ਉਸ ਤੋਂ ਥੱਲੇ ਕੋਈ ਜਾਣਾ ਨਹੀਂ ਹੈ। ਲੇਕਿਨ ਯੈਸ, ਉਹ ਇਹ ਕਹਿ ਰਹੇ ਨੇ ਕਿ ਜਿਹੜਾ ਸਾਡਾ ਕੋਵਿਡ ਦਾ ਇੰਪੈਕਟ ਹੈ ਉਹ ਇਸ ਵੇਲੇ ਪੀਕ ਕਰ ਚੁੱਕਿਆ ਹੈ। ਸਾਡੀ ਇਕੋਨਮੀ ਜਿਹੜੀ ਹੈ, ਜਿਵੇਂ ਅਸੀਂ ਰਿਸੈਸ਼ਨ 'ਚ ਬੈਠੇ ਆਏ ਹਾਂ, ਮੈਂ ਫਰੋਜ਼ਨ ਇਕੋਨਮੀ ਦੀ ਗੱਲ ਕਰ ਰਿਹਾ। ਸੋ ਰਿਸੈਸ਼ਨ 'ਚ ਹੈਗੀਆਂ ਔਰ ਆਉਣ ਵਾਲਾ ਜਿਹੜਾ ਕੁਆਟਰ ਹੈ ਉਹ ਲਗਭਗ ਉਹ ਐਕਸਪੈਕਟ ਕਰ ਰਹੇ ਨੇ 10-20% ਥੱਲੇ ਜਾਣ ਨੂੰ। ਮਤਲਬ ਜਿਹੜੀ ਸਾਡੀ ਇਕੋਨਮੀ ਹੈ ਉਹ ਮਾਈਨਸ ਜਾਵੇਗੀ, 10-20 ਕਿਤੇ ਵੀ ਜਾ ਸਕਦੀ ਹੈ। ਸੋ ਇੰਨਾ ਉਹ ਇੰਪੈਕਟ ਕਰ ਰਹੇ ਨੇ। ਔਰ ਉਹਨਾਂ ਦੀ ਰਿਪੋਰਟ 'ਚ ਇਹ ਵੀ ਕਹਿਣਾ ਹੈ ਕਿ ਯੈਸ, ਸਾਨੂੰ ਇਹ ਤਾਂ ਪਤਾ ਹੈ ਕਿ ਅਸੀਂ ਰਿਕਵਰੀ 'ਚ ਜਾਵਾਂਗੇ, ਲੇਕਿਨ ਬੜਾ ਅਨਈਵਨ ਰਿਕਵਰੀ ਹੈ। ਸਾਨੂੰ ਇਹ ਨਹੀਂ ਪਤਾ ਸੀ ਫੁੱਲ ਫਲੈਜ ਕਿਸ ਲਈ ਅਸੀਂ ਉਸ ਇਕੋਨਮੀ 'ਤੇ ਪਹੁੰਚਾਂਗੇ ਜਿਹੜਾ ਕਿ ਅਸੀਂ ਪਹਿਲਾਂ ਸੀਗੇ, ਵਿਚ ਇਜ਼ ਨੋਟ ਸੀਨ, ਲਾਈਕ ਯੂ ਕੈਨੋਟ ਫੋਰ ਸੀ ਦੈਟ ਬੇਸਿਕਲੀ, ਕਿਉਂਕਿ ਇਹ ਇੱਕ ਅਜਿਹੀ ਸਿਚੁਏਸ਼ਨ ਹੈ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ ਜਾਂ ਲੋਕਾਂ ਨੂੰ ਦੁਬਾਰਾ ਤੋਂ ਸਾਰੇ ਜੋਬਸ 'ਤੇ ਨਹੀਂ ਚਲੇ ਜਾਂਦੇ, ਜਿਹੜਾ ਕਿ ਕੋਈ ਵੀ ਨਹੀਂ ਦੱਸ ਸਕਦਾ ਇਸ ਵੇਲੇ ਕਿ ਕਿਸ ਲਈ ਇਸ ਚੀਜ਼ ਖੜੀ ਹੋਵੇਗੀ ਜਾ ਕੇ। ਲੇਕਿਨ ਯੈਸ, ਉਹਨਾਂ ਨੇ ਇਹ ਕਿਹਾ ਕਿ ਜਿਸ ਤਰ੍ਹਾਂ ਅਸੀਂ ਪੈਸਾ ਪੰਪ ਇਨ ਕਰ ਰਹੇ ਹਾਂ, ਜਿਹੜੇ ਅਸੀਂ ਬਾਇੰਗ ਕਰ ਰਹੇ ਹਾਂ, ਮੋਨੀਟਰੀ ਪੋਲਿਸੀ ਚੱਲ ਰਹੀ ਹੈ ਸਾਡੀ, ਜਿਹੜੀ ਅਸੀਂ ਬੋਂਡ ਬਾਇੰਗ ਕਰ ਰਹੇ ਹਾਂ, ਐਸੈਟ ਬਾਇੰਗ ਕਰ ਰਹੇ ਹਾਂ, ਉਸ ਦੀ ਵਜ੍ਹਾ ਨਾਲ ਅਸੀਂ ਕੈਸ਼ ਦੇ ਰਹੇ ਹਾਂ ਬੇਸਿਕਲੀ, ਬੈਂਕਸ ਨੂੰ ਕੈਸ਼ ਦਿੱਤਾ ਜਾ ਰਿਹਾ, ਲੋਕਾਂ ਦੇ ਹੱਥ 'ਚ ਫਿਸਕਲ ਜਿਹੜੇ ਸਟਿਮੂਲੇਸ਼ਨ ਨੇ ਉਹ ਵੀ ਪੈਸਾ ਦੇ ਰਹੇ ਨੇ। ਸੋ ਉਹਦੇ 'ਚ ਥੋੜ੍ਹੇ ਜਿਹੇ ਉਹ ਕੋਨਫੀਡੈਂਸ ਨੇ ਕਿ ਯੈਸ, ਉਹ ਚੀਜ਼ਾਂ ਜਦੋਂ ਇਕੋਨਮੀ ਠੀਕ ਹੋਣੀ ਸ਼ੁਰੂ ਹੋਵੇਗੀ ਤਾਂ ਇਹ ਸਾਰੀਆਂ ਚੀਜ਼ਾਂ ਹੈਲਪ ਕਰਨਗੀਆਂ ਚੀਜ਼ ਵਿੱਚ।
ਠੀਕ ਹੈ ਜੀ, ਨਾਲ ਦੀ ਨਾਲ ਸਾਡੇ ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਔਨਦਰ ਕਰਦੇ ਚਲੇ ਜਾਂਦੇ ਹਾਂ। ਹਾਂਜੀ ਵਰਿੰਦਰ ਕੁਮਾਰ ਜੀ, ਤੁਸੀਂ ਆਉਂਦੇ ਰਹੋ। ਵਰਿੰਦਰ ਕੁਮਾਰ ਜੀ, ਸਵਾਗਤ ਹੈ ਤੁਹਾਡਾ।
ਹਾਂਜੀ ਹਾਂਜੀ, ਜੋਧਬੀਰ ਜੀ ਸਤਿ ਸ੍ਰੀ ਅਕਾਲ। ਅੱਜ ਬਹਿਸ ਹੋ ਰਹੀ ਸੀਗੀ ਰੀਅਲ ਸਟੇਟ ਦੇ ਉੱਤੇ ਕਿ ਹੁਣੇ ਰਮਨ ਦੁਆ ਜੀ ਬੋਲ ਕੇ ਗਏ ਆ, ਉਹਨਾਂ ਦੋ ਸਪੀਕਰ ਨੂੰ ਚੈਲੰਜ ਕਰਕੇ ਗਏ ਆ ਕਿ ਜੇ ਅਗਰ ਰੇਟ ਪ੍ਰਾਈਜ਼ ਵੱਧ ਗਏ ਤਾਂ ਕੀ ਉਹ ਜ਼ਿੰਮੇਵਾਰ ਆ। ਮੈਂ ਰਮਨ ਦੁਆ ਜੀ ਨੂੰ ਪੁੱਛਣਾ ਚਾਹੁੰਦਾ, ਇੱਕ ਕੁਐਸਚਨ ਕਰਨਾ ਚਾਹੁੰਦਾ ਕਿ 17 ਦੇ ਵਿੱਚ ਜਦ ਇਹਨਾਂ ਨੇ ਜਾਂ ਇਹਨਾਂ ਵਰਗੇ ਬਾਕੀ ਰੀਅਲ ਸਟੇਟ ਦੇ ਲੋਕਾਂ ਨੇ ਪ੍ਰੋਪਰਟੀ ਨੂੰ ਅੱਗ ਲਾਈ, ਜਾਣੀ ਕਿ ਅਗਰ ਇੱਕ ਪ੍ਰੋਪਰਟੀ ਦੀ ਕੀਮਤ $1,00,000 ਸੀ ਤਾਂ ਇਹਨਾਂ ਨੇ ਉਹਦਾ ਰੇਟ ਉਹਦਾ ਰੱਖ ਦਿੱਤਾ $9,00,000। ਔਰ $9,00,000 ਦੇ ਵਿੱਚ ਇਹਨਾਂ ਨੇ ਔਫਰਾਂ ਨੂੰ ਵਧਾ ਵਧਾ ਕੇ ਉਹ 10,01,000,000 ਅਤੇ 25,000 ਦਾ ਕਰ ਵੇਚਿਆ। ਉਸ ਤੋਂ ਬਾਅਦ ਇਹਨਾਂ ਨੇ ਅਨਾਊਂਸ ਕੀ ਕੀਤਾ, ਲਓ ਜੀ ਇਹ ਆਸਕਿੰਗ ਪ੍ਰਾਈਜ਼ ਤੋਂ 1,25,000 ਉੱਪਰ ਵਿਕੀ ਆ। ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠ ਗਈ ਕਿ ਖਰੇ ਕਿੰਨਾ ਕੁ ਤੇਜ਼ੀ ਆ ਗਈ ਆ। ਲੋਕਾਂ ਨੇ ਆਪਣੇ ਮਕਾਨਾਂ ਦੇ ਉੱਪਰ ਜਿੱਥੋਂ ਕਿੱਥੋਂ ਵੀ ਉਹਨਾਂ ਦਾ ਅਰੇਂਜਮੈਂਟ ਹੋਇਆ, ਸੋਨੇ ਦੇ ਉੱਪਰ ਰੱਖ ਕੇ ਉਹ ਪ੍ਰੋਪਰਟੀਆਂ 'ਤੇ ਪ੍ਰੋਪਰਟੀਆਂ ਖਰੀਦ ਲਈਆਂ। ਪਰ ਉਸ ਤੋਂ ਬਾਅਦ ਇੰਨਾ ਵੱਡਾ ਰਿਸੈਸ਼ਨ 2 ਸਾਲਾਂ ਤੋਂ ਆਇਆ ਕਿ ਲੋਕਾਂ ਨੂੰ ਕਿੰਨਾ ਲੋਸ ਦਾ ਸਾਹਮਣਾ ਕਰਨਾ ਪਿਆ। ਅੱਜ ਇਹ ਲੋਕ ਫਿਰ ਉਹੀ ਰੌਲੀ ਪੈ ਰਹੇ ਆ। ਸਾਰੇ ਜਿੰਨੇ ਵੀ ਐਨਾਲਾਈਜ਼ਰ ਆ ਤੁਹਾਡੇ ਰੇਡੀਓ 'ਤੇ ਮੈਂ ਰੋਜ਼ ਸੁਣਦਾ, ਇਹ ਕਹਿ ਰਹੇ ਆ ਕਿ ਰਿਸੈਸ਼ਨ ਆ ਰਹੀ ਆ, ਮੰਦੀ ਆ ਰਹੀ ਆ ਅਗਲੇ 2 ਸਾਲਾਂ 'ਚ, ਸ਼ਾਇਦ 6-18% ਤੱਕ ਪ੍ਰਾਈਜ਼ ਘੱਟ ਜਾਣ। ਪਰ ਇਹ ਜਿਹੜੇ ਤੁਹਾਡੇ ਰੀਅਲ ਸਟੇਟ ਦੇ ਜਿਹੜੇ ਤੁਹਾਡੇ ਐਡਵਰਟਾਈਜ਼ਰ ਆ, ਇਹ ਲਗਾਤਾਰ ਇਹੀ ਕਹਿ ਰਹੇ ਆ ਕਿ ਜੀ ਅੱਗ ਲੱਗੀ ਹੋਈ ਆ, ਪ੍ਰੋਪਰਟੀ ਵੱਧਣੀ ਆ। ਮੈਂ ਰਮਨ ਦੁਆ ਜੀ ਨੂੰ ਪੁੱਛਦਾ ਕਿ ਤੁਸੀਂ ਪਹਿਲਾਂ ਅੱਜ ਤੱਕ ਕਦੇ ਜ਼ਿੰਮੇਵਾਰ ਬਣੇ ਆ ਜਦੋਂ ਪ੍ਰਾਈਜ਼ਾਂ ਘਟੀਆਂ, ਜਦ ਕਿ ਤੁਸੀਂ ਰੌਲਾ ਪਾਉਂਦੇ ਸੀ ਪ੍ਰਾਈਜ਼ ਵੱਧਣੀ ਆ? ਕੀ ਤੁਸੀਂ ਉਹਨਾਂ 'ਤੇ ਜ਼ਿੰਮੇਵਾਰ ਬਣੇ ਆ ਕਿ ਜਦੋਂ ਪ੍ਰਾਈਜ਼ਾਂ ਘਟੀਆਂ? ਸੋ ਪਲੀਜ਼, ਮੇਰੀ ਹੰਬਲੀ ਰਿਕੁਐਸਟ ਆ ਕਿ ਜੋ ਵੀ ਰੀਅਲ ਪੁਜੀਸ਼ਨ ਆ ਉਹ ਦੱਸੋ, ਸਿਰਫ ਆਪਣੀਆਂ ਜੇਬਾਂ ਭਰਨ ਦੇ ਲਈ ਲੋਕਾਂ ਨੂੰ ਬੇਵਕੂਫ ਨਾ ਬਣਾਓ। ਥੈਂਕ ਯੂ ਵੈਰੀ ਮਚ।
ਅੱਛਾ ਵਰਿੰਦਰ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛ ਸਕਦਾ ਹਾਂ?
ਅਗਰ ਇਜਾਜ਼ਤ ਦਿਓ ਤੇ ਮੈਂ ਇੱਕ ਛੋਟਾ ਜਿਹਾ ਅਪਲਾਈ ਕਰ ਸਕਦਾ?
ਹਾਂ, ਤੁਸੀਂ ਵੀ ਕਰਨਾ ਗੱਲ, ਮੈਂ ਜ਼ਰੂਰ। ਮੈਂ ਵਰਿੰਦਰ ਜੀ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਹੈ, ਕੋਈ ਘਰ ਖਰੀਦਿਆ? ਹਾਂਜੀ, ਤੁਸੀਂ ਬਾਏ ਕੀਤਾ, ਤੁਸੀਂ ਕਿਹੜੇ ਸਨ 'ਚ ਬਾਏ ਕੀਤਾ ਸੀਗਾ ਘਰ?
17 'ਚ ਕੀਤਾ ਜੀ।
2017 'ਚ ਕੀਤਾ ਸੀਗਾ, ਤੇ ਕਿੰਨੇ ਦਾ ਘਰ ਖਰੀਦਿਆ ਸੀਗਾ?
ਸਰ 9 ਲੱਖ ਦਾ ਖਰੀਦਿਆ ਸੀ, ਅੱਜ ਵੀ ਉਹਦੀ ਪ੍ਰਾਈਜ਼ 9 ਲੱਖ ਹੀ ਆ।
ਤੇ ਫਿਰ ਤੁਹਾਡੀ ਪ੍ਰਾਈਜ਼ ਤੇ ਕੋਈ ਨਹੀਂ ਘਟੀ? ਜੇ ਤੁਸੀਂ 9 ਲੱਖ ਦਾ ਖਰੀਦਿਆ ਸੀ 2 ਸਾਲਾਂ 'ਚ, ਤੁਹਾਡੀ ਪ੍ਰਾਈਜ਼ ਇਸ ਰਿਸੈਸ਼ਨ ਦੇ ਵਿੱਚ ਵੀ ਜੇ ਨਹੀਂ ਘਟੀ ਆ, ਇਸ ਪੈਂਡੈਮਿਕ ਦੇ ਵਿੱਚ ਵੀ ਨਹੀਂ ਘਟੀ, ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਕਿ ਐਡਾ ਵੱਡਾ ਪੈਂਡੈਮਿਕ ਆ ਜਾਏਗਾ, ਫਿਰ ਤੁਹਾਡਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਫਿਰ? ਇਹਦਾ ਮਤਲਬ ਤੇ ਕਿੰਨੇ ਪਰਸੈਂਟ ਡਾਊਨ ਦਿੱਤੀ ਸੀ ਉਸ ਵੇਲੇ?
ਉਸ ਵੇਲੇ ਇਦਾਂ ਪ੍ਰੈਜ਼ੈਂਟ ਕਰ ਰਿਹਾ ਸੀ ਕਿ ਪ੍ਰਾਈਸ ਆਫ ਕਰੇ
ਕਿੰਨੇ ਪਰਸੈਂਟ ਡਾਊਨ ਦਿੱਤੀ ਸੀ ਤੁਸੀਂ ਉਸ ਵੇਲੇ?
25% ਦਿੱਤੀ ਸੀ।
ਬਟ ਠੀਕ ਹੈ, ਫਿਰ ਤੁਸੀਂ ਆਰਾਮ ਨਾਲ ਬੈਠੋ, ਫਿਰ ਤੁਹਾਨੂੰ ਕੋਈ ਫਿਕਰ ਦੀ ਕੋਈ ਗੱਲ ਹੀ ਨਹੀਂ। ਜੇ 9 ਲੱਖ ਦਾ ਕਰ ਲਿਆ ਪ੍ਰਾਈਸ, ਅੱਜ ਵੀ 9 ਲੱਖ ਹੈ, 2017 ਦੇ ਵਿੱਚ ਤੁਸੀਂ ਕਰ ਲਿਆ, ਤੇ ਅੱਜ ਵੀ ਤੁਸੀਂ ਕਹਿੰਦੇ ਹੋ ਵੀ 3 ਸਾਲ ਬਾਅਦ ਉਹਦੀ ਪ੍ਰਾਈਸ 9 ਲੱਖ ਹੀ ਹੈ। ਤੇ ਔਰ ਕੀ ਸਾਡੇ ਕਿਸੇ ਐਡਵਰਟਾਈਜ਼ਰ ਤੋਂ ਲਿਆ ਸੀ ਘਰ ਜਿਹੜਾ ਵਾਈ ਮੀਡੀਆ ਤੇ ਐਡਵਰਟਾਈਜ਼ ਕਰਦਾ?
ਸਾਰੇ ਐਡਵਰਟਾਈਜ਼ਰ ਤੁਹਾਡੇ ਹੀ ਆ ਜੀ। ਕਦੇ
ਨਹੀਂ, ਕਿਹਦੇ ਤੋਂ ਲਿਆ ਸੀ ਤੁਸੀਂ ਘਰ? ਸਾਡੇ ਜਿਹੜੇ ਐਡਵਰਟਾਈਜ਼ਰ ਤੋਂ, ਮੈਂ ਉਹਨੂੰ ਪੁੱਛਾਂਗਾ ਨਾ, ਮੈਂ ਆਪਣੇ ਐਡਵਰਟਾਈਜ਼ਰ ਨੂੰ ਪੁੱਛਾਂਗਾ ਕਿ ਤੁਸੀਂ ਵਰਿੰਦਰ ਜੀ ਨੂੰ ਘਰ ਕੋਲ ਗਲਤ ਲੈ ਕੇ ਦਿੱਤਾ ਹੋਵੇ। ਵਰਿੰਦਰ ਜੀ ਕਿਹੜੇ ਐਡਵਰਟਾਈਜ਼ਰ ਤੋਂ ਲਿਆ ਸੀ ਸਾਡੇ ਘਰ? ਅੱਛਾ ਚਲੋ, ਨਹੀਂ ਨਾਮ ਦੇਣਾ ਨਾ ਦਿਓ, ਪਰ ਸਾਡੇ ਕਿਸੇ ਐਡਵਰਟਾਈਜ਼ਰ ਤੋਂ ਲਿਆ ਸੀਗਾ ਤੁਸੀਂ ਜਿਹੜਾ ਰੇਡੀਓ ਤੇ ਸਾਡੇ ਤੇ ਐਡਵਰਟਾਈਜ਼ ਕਰਦਾ?
ਮੈਨੂੰ ਹੁਣ ਇਹ ਨਹੀਂ ਯਾਰ ਕਿ 17 ਦੀ ਗੱਲ ਹੈ ਕਿ
ਯਾਦ ਨਹੀਂ ਤੁਸੀਂ ਕਿਹਦੇ ਤੋਂ ਕਰ ਲਿਆ। ਕਮਾਲ ਕਰ ਰਹੇ ਹੋ ਤੁਸੀਂ ਸਰ, ਤੁਸੀਂ ਤੁਸੀਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਘਰ ਕਿਹਦੇ ਤੋਂ ਲਿਆ ਸੀ, ਕਿਹੜੇ ਕਿਹੜੇ ਰੀਅਲ ਸਟੇਟ ਏਜੰਟ ਤੋਂ ਲਿਆ ਸੀ?
ਮੈਂ ਨਹੀਂ ਉਹਦਾ ਅਨਾਉਂਸ ਕਰਨਾ ਚਾਹੁੰਦਾ ਰੇਡੀਓ ਦੇ ਉੱਤੇ, ਮੇਰੀ ਆਪਣੀ ਪ੍ਰੋਬਲਮ।
ਚਲੋ ਇਸ ਤਰ੍ਹਾਂ ਕਰੋ, ਨਾ ਨਾਮ ਅਨਾਉਂਸ ਕਰੋ, ਪਰ ਚੈੱਕ ਕਰਕੇ ਮੈਨੂੰ ਜ਼ਰੂਰ ਦੱਸ ਦੇਣਾ। ਦੇਖੋ ਤੁਸੀਂ ਇੱਕ ਦੋ ਗੱਲਾਂ ਹੋ ਗਈਆਂ ਅੱਜ ਕਲੀਅਰ। ਇੱਕ ਤਾਂ ਹੈਗਾ ਕਿ ਤੁਸੀਂ ਘਰ ਖਰੀਦਿਆ ਸੀ 2017 'ਚ, ਤੁਹਾਡਾ ਪ੍ਰਾਈਜ਼ ਨਹੀਂ ਘਟਿਆ, ਠੀਕ ਹੈ, ਪਹਿਲੀ ਚੀਜ਼। ਇਸ ਪੈਂਡੈਮਿਕ ਦੇ ਵਿੱਚ ਦੇਖੋ ਅੱਜ 4 ਮਹੀਨੇ ਹੋ ਗਏ ਨੇ, ਇਹ ਮਾਰਚ ਨਿਕਲ ਗਈ, ਅਪ੍ਰੈਲ ਨਿਕਲ ਗਿਆ, ਮਈ ਨਿਕਲ ਗਿਆ, ਜੂਨ ਚੜ੍ਹ ਗਿਆ, 4 ਮਹੀਨੇ ਦੇ ਬਾਵਜੂਦ ਤੁਸੀਂ ਆਪ ਹੀ ਦੱਸਤਾ ਆਉਂਦੀ ਹੈ ਵੀ ਤੁਹਾਡਾ ਪ੍ਰਾਈਜ਼ ਨਹੀਂ ਘਟਿਆ, 9 ਲੱਖ ਦਾ ਲਿਆ ਸੀ, 9 ਲੱਖ ਹੀ ਹੈ, ਠੀਕ ਹੈ। ਦੂਸਰਾ
ਸਰ ਗੱਲ ਇਹ ਹੈ, ਇੱਕ ਮਿੰਟ, ਜੇ ਤਾਂ ਮੈਨੂੰ ਪ੍ਰਾਈਜ਼ ਅੱਜ ਪ੍ਰਾਈਜ਼ ਮਾਰਕੀਟ ਵਿੱਚ ਚੈੱਕ ਕਰੂੰਗਾ, ਲਾਊਂਗਾ, ਤਾਂ ਫਿਰ ਮੈਨੂੰ ਪਤਾ ਲੱਗੂਗਾ ਨਾ ਮੇਰਾ ਪ੍ਰਾਈਜ਼ ਕੀ ਆ।
ਅੱਛਾ, ਦੂਸਰਾ ਤੁਸੀਂ ਚੈੱਕ ਕਰ ਲੈਣਾ, ਮੈਨੂੰ ਦੱਸ ਦੇਣਾ ਵੀ ਜੇ ਸਾਡੇ ਕਿਸੇ ਐਡਵਰਟਾਈਜ਼ ਕੀਤੇ ਰੀਅਲ ਸਟੇਟ ਏਜੰਟ ਨੇ ਕੋਈ ਪ੍ਰਾਈਜ਼, ਉਹਨਾਂ ਤੋਂ ਲੈ ਕੇ ਤੁਸੀਂ ਕਿਤੇ ਕੋਈ ਪ੍ਰਾਈਜ਼ ਬਹੁਤ ਤੁਹਾਡਾ ਘੱਟ ਗਿਆ, ਤਾਂ ਜ਼ਰੂਰ ਦੱਸਣਾ, ਫਿਰ ਮੈਂ ਉਹਨਾਂ ਨਾਲ ਗੱਲ ਕਰ ਲਾਂਗਾ, ਠੀਕ ਹੈ। ਮੈਂ ਉਹਨਾਂ ਨਾਲ ਗੱਲ ਕਰ ਲਾਂਗਾ ਕਿ ਸਾਡੇ ਕਿਸੇ ਐਡਵਰਟਾਈਜ਼ਰ ਨੇ ਜਿਹੜਾ ਸਾਨੂੰ ਐਡਵਰਟਾਈਜ਼ ਕਰਦਾ ਉਹਨਾਂ ਤੋਂ ਤੁਸੀਂ ਕਰ ਲਿਆ ਹੈ, ਅਤੇ ਸਾਨੂੰ ਜ਼ਰੂਰ ਦੱਸ ਦੇਣਾ ਤੁਸੀਂ, ਠੀਕ ਹੈ?
ਠੀਕ ਹੈ ਜੀ, ਥੈਂਕ ਯੂ ਜੀ।
ਥੈਂਕ ਯੂ ਸਰ, ਬਹੁਤ ਮਿਹਰਬਾਨੀ ਜੀ। ਪੀ ਕੇ ਸਭਰਵਾਲ
ਸਾਹਿਬ ਜੀ, ਮੈਂ ਗੱਲ ਕਹਿਣਾ ਚਾਹੂੰਗਾ, ਪਹਿਲੀ ਗੱਲ ਤਾਂ ਇਹਨਾਂ ਨੇ ਕਾਰ ਉਸ ਟਾਈਮ 'ਚ ਖਰੀਦਿਆ ਸੀਗਾ ਜਿਸ ਵਕਤ ਮਾਰਕੀਟ ਪੂਰੇ ਕੈਨੇਡਾ ਦੇ ਅੰਦਰ ਪੀਕ ਹੈਗੀ ਸੀਗੀ,
ਠੀਕ ਹੈ ਜੀ।
17 ਦੇ ਅੰਦਰ, 17 ਦੇ ਅੰਦਰ ਮਾਰਕੀਟ ਵਾਸ ਪੀਕ, ਮਤਲਬ ਬਿਗਨਿੰਗ ਆਫ 17, ਉਸ ਪੀਕ ਮਾਰਕੀਟ ਦੇ ਹਿਸਾਬ ਨਾਲ ਵੀ ਅੱਜ ਮਾਰਕੀਟ ਉੱਥੇ ਦੇ ਉੱਥੇ ਆ ਗਈ ਹੈ, ਇੱਕ ਪੈਸਾ ਨਹੀਂ ਘਟਿਆ, ਬਲਕਿ ਥੋੜ੍ਹਾ ਵਧਿਆ ਹੀ ਹੈਗਾ। ਅਗਰ ਮਾਰਕੀਟ ਜਾਣਗੇ, ਮੈਂ ਇਹਨਾਂ ਨੂੰ ਇਹਨਾਂ ਦਾ ਘਰ ਬਿਨਾਂ ਦੇਖੇ ਜਿਸ ਪ੍ਰਾਈਜ਼ ਇਹਨਾਂ ਨੇ ਖਰੀਦਿਆ ਸੀਗਾ, ਮੈਂ ਇਸ ਤੋਂ 3% ਐਕਸਟਰਾ ਦਿਲਵਾ ਦਿੰਦਾ ਬਿਨਾਂ ਘਰ ਦੇਖੇ, ਕਿਉਂਕਿ ਜਿਹਨਾਂ ਖਰੀਦਿਆ ਸੀਗਾ, ਜਿਹਨਾਂ ਖਰੀਦਿਆ। ਨੰਬਰ 1। ਨੰਬਰ 2, ਰਮਨ ਦੁਆ ਦੀ ਗੱਲ ਕਰ ਰਹੇ ਨੇ, ਰਮਨ ਦੁਆ ਨੇ ਪ੍ਰਾਈਜ਼ ਵਧਾ ਤਾ। ਰਮਨ ਦੁਆ ਇਸ 99% ਡੀਲਿੰਗ ਰਮਨ ਦੁਆ ਦੀ, ਸੇਮ ਐਕਸ ਦੀ ਡੀਲਿੰਗ ਪੀਲ ਐਂਡ ਜੀ ਟੀ ਏ ਦੇ ਅੰਦਰ ਹੈਗੀ। ਕਿਆ ਉਹਨਾਂ ਨੇ ਵੈਨਕੂਵਰ ਚ ਵੀ ਰੇਟ ਵਧਾਤਾ ਜਾ ਕੇ? ਕਿਆ ਉਹਨਾਂ ਨੇ ਅਲਬਰਟਾ ਚ ਵੀ ਰੇਟ ਵਧਾਤਾ ਜਾ ਕੇ? ਹਾਲਾਂਕਿ ਸਾਰੀ ਬ੍ਰਾਂਚਿਸ ਹੁਣ ਅਲਬਰਟਾ ਚ ਖੁੱਲ ਗਈਆਂ ਨੇ, ਲੇਕਿਨ ਕਿਆ ਉਹਨਾਂ ਨੇ ਸਸਕੈਨ ਚ ਵੀ ਵਧਾਤਾ ਜਾ ਕੇ? ਕਿਆ ਉਹਨਾਂ ਨੇ ਕਿਊਬਕ ਵੀ ਜਾ ਕੇ ਰੇਟ ਵਧਾਤਾ ਹੈ? ਦ ਬੇਸਿਕ ਲੋਜਿਕ, ਦ ਬੇਸਿਕ ਪ੍ਰਿੰਸੀਪਲ ਆਫ ਦ ਪ੍ਰਾਈਜ਼ ਇਹ ਭਾਈ ਸਾਹਿਬ ਭੁੱਲ ਗਏ ਨੇ, ਵਿਚ ਇਜ ਡਿਮਾਂਡ ਐਂਡ ਸਪਲਾਈ, ਓਨਲੀ ਡਿਮਾਂਡ ਐਂਡ ਸਪਲਾਈ, ਦੈਟਸ ਆਲ। ਇਹ ਅਗਰ ਮੇਰੇ ਤੇ ਹੈਗਾ, ਤੇ ਆਓ ਜੀ ਮੇਰਾ ਘਰ 3-5 ਮਹੀਨੇ ਦਾ ਲੈ ਲਓ, ਲੈ ਲਓਗੇ, ਸਵਾਲ ਹੀ ਨਹੀਂ ਉੱਠਦਾ। ਜਿੰਨੀ ਵੀ ਕੀਮਤ ਉਹਨੇ ਦੇ ਲਓਗੇ ਨਾ, ਸਿਰਫ ਡਿਮਾਂਡ ਐਂਡ ਸਪਲਾਈ ਡਿਸਾਈਡ ਦਾ ਪ੍ਰਾਈਸ, ਇਟ ਇਜ਼ ਨੋਬਡੀਜ਼ ਹੈਂਡ। ਅੱਜ ਤੁਸੀਂ ਇਹ ਦੇਖ ਲਓ ਨਾ, ਬੈਂਕ ਆਫ ਕੈਨੇਡਾ ਕੀ ਕਰ ਰਿਹਾ ਹੈਗਾ, ਡਿਮਾਂਡ ਐਂਡ ਸਪਲਾਈ ਤਾਂ ਹੈਗੀ, ਇਕਾਨਮੀ ਥੱਲੇ ਜਾ ਰਹੀ ਹੈ, ਅਗਲੇ ਨੇ ਇੰਟਰਸਟ ਥੱਲੇ ਕਰਤਾ ਹੈਗਾ, ਸਿੰਪਲ ਜੀ ਗੱਲ ਹੈ, ਇਕਾਨਮੀ ਸਟਰੋਂਗ ਕਰ ਜਾਏਗੀ, ਅਗਲਾ ਰੇਟ ਇੰਟਰਸਟ ਵਧਾ ਦੇਣਗੇ। ਇਹ ਬੈਂਕ ਆਫ ਕੈਨੇਡਾ ਦੇ ਹੱਥ 'ਚ ਨਹੀਂ ਹੈਗਾ, ਇਹ ਗੌਰਮੈਂਟ ਦੇ ਹੱਥ 'ਚ ਨਹੀਂ ਹੈਗਾ। ਇਹ ਬੇਸਿਕ ਪ੍ਰਿੰਸੀਪਲ ਅਗਰ ਨਹੀਂ ਸਮਝ ਰਹੇ, ਤਾਂ ਬਲੇਮ ਉਹਨੇ ਆ ਕਰਤਾ ਜੀ, ਫਲਾਣੇ ਨੇ ਆ ਕਰਤਾ ਜੀ, ਟਿੰਗਣੇ ਨੇ ਆ ਕਰਤਾ ਜੀ। ਇਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਆ ਰਹੀ ਕਿ ਇਹ ਕਿਸੇ ਦੇ ਹੱਥ 'ਚ ਨਹੀਂ ਹੈਗਾ, ਕਿਸੇ ਦੇ ਹੱਥ 'ਚ ਨਹੀਂ ਹੈਗਾ ਜੀ।
ਠੀਕ ਹੈ ਜੀ, ਮੈਂ ਕੁਛ ਇੱਥੇ ਕਹਿਣਾ ਚਾਹਾਂਗਾ ਯੁਧਵੀਰ ਜੀ।
ਜੀ ਸਰ, ਜੀ ਸਰ,
ਓਕੇ। 2017 ਅਗਰ ਇਹ ਲੋਕ ਮੈਨੂੰ ਔਰ ਪੀ ਕੇ ਜੀ ਨੂੰ ਸੁਣ ਰਹੇ ਸੀਗੇ, ਤਾਂ ਅਸੀਂ ਰੋਜ਼ ਟੀਵੀ ਤੇ ਬਹਿ ਕੇ ਔਰ ਰੇਡੀਓ ਤੇ ਇਹ ਗੱਲ ਕਰਦੇ ਸੀ, ਡਰ ਲੱਗ ਰਿਹਾ ਉਹਨੇ ਪ੍ਰਾਈਜ਼ ਬਹੁਤ ਜ਼ਿਆਦਾ।
ਰਿਮੈਂਬਰ,
ਰਿਕਾਰਡਿੰਗ ਚੱਕ ਕੇ ਚੱਕ ਲਿਆ ਜੇ, ਅਸੀਂ ਇਹ ਕਹਿੰਦੇ ਸੀ ਉਸ ਟਾਈਮ ਤੇ ਵੀ ਸਾਨੂੰ ਤਾਂ ਹੁਣ ਡਰ ਲੱਗਣਾ ਸ਼ੁਰੂ ਹੋ ਗਿਆ। ਮੈਂ ਇਹ ਮੇਰੀ ਲਾਈਨ ਸੀਗੀ ਕਿ ਇੰਨਾ ਪ੍ਰਾਈਜ਼ ਉੱਪਰ ਚਲਾ ਗਿਆ, ਡਰ ਲੱਗ ਰਿਹਾ, ਲਿਆ
ਰੁਕ ਜਾਓ, ਹੋਲਡ ਕਰ ਲਓ, ਰੁਕ ਜਾਓ, ਹੋਲਡ ਕਰੋ, ਇਹਨਾਂ ਕੋ ਆਈ ਕਲਾਊਡ ਕਰ ਲੈਣ, ਇਹਨਾਂ ਕੋ ਆਈ ਕਲਾਊਡ ਤੇ ਜਾਣ ਤੇ ਸਾਡਾ ਪੂਰਾ ਸ਼ੋਅ ਸੁਣ ਲੈਣ, ਕਈ ਵਾਰ ਆਇਆ ਸੀਗਾ ਜੀ।
ਪਤਾ ਨੀ ਕਿੱਥੋਂ ਸੁਣ ਕੇ ਆਏ ਨੇ, ਕਿੰਦੇ ਤੋਂ ਲਿੱਤਾ ਇਹਨਾਂ ਨੇ, ਲੇਕਿਨ ਅਗਰ ਇਹਨਾਂ ਨੇ ਸਾਨੂੰ ਸੁਣਿਆ ਸੀਗਾ ਤਾਂ ਮੇਰੇ ਖਿਆਲ ਉਸ ਲਈ ਨਹੀਂ ਖਰੀਦੇ ਜੀ। ਯੁਧਵੀਰ ਜੀ,
ਅਸੀਂ ਇਹ ਵੀ ਕਹਿੰਦੇ ਸੀ ਬਾਰ ਬਾਰ ਕਿ ਮਲਟੀਪਲ ਆਫਰ ਨਾ ਜਾਓ, ਤੁਹਾਨੂੰ ਯਾਦ ਹੋਏਗਾ ਯੁਧਵੀਰ ਜੀ, ਅਸੀਂ ਕਹਿੰਦੇ ਸੀਗੇ ਕਿ ਮਲਟੀਪਲ ਆਫਰ ਦੇ ਉੱਤੇ ਨਾ ਜਾਓ, ਰਿਅਲਿਸਟਿਕ ਪ੍ਰਾਈਜ਼ ਉੱਤੇ ਜਾਓ, ਭੇੜ ਚਾਲ ਨਾ ਕਰੋ, ਪਿੱਛੇ ਪਿੱਛੇ ਨਾ ਜਾਓ। ਐਂਡ ਅੱਜ ਕੱਲ੍ਹ ਜਿਹੜਾ ਸ਼ੋਅ ਆ ਰਿਹਾ ਰਾਤੀ ਬੁੱਧਵਾਰ ਨੂੰ, ਅੱਜ ਵੀ ਆਇਆ,
ਕਈ ਵਾਰ ਹੁੰਦਾ ਕੀ ਹੈ, ਜੇ ਫਰਜ਼ ਕਰ ਲਓ ਕਿਸੇ ਹੋਰ ਮੀਡੀਆ ਦੇ ਵਿੱਚ ਕੋਈ ਐਡ ਸੁਣ ਕੇ ਤੁਸੀਂ ਤੇ ਉਦੋਂ ਬਾਅਦ ਤੁਸੀਂ ਸਾਡੇ ਇੱਥੇ ਕਾਲ ਕਰਕੇ ਸਾਡੇ ਐਡਵਰਟਾਈਜ਼ਰ 'ਤੇ ਸਵਾਲ ਕਰਦੇ ਹੈਗੇ ਹੋ, ਤਾਂ ਫਿਰ ਉਹਨਾਂ ਨਾਲ ਨਾ ਕੰਪੇਅਰ ਕਰੋ। ਮੈਂ ਤੁਹਾਨੂੰ ਰੀਸੈਂਟ ਐਗਜ਼ਾਮਪਲ ਦਿੰਦਾ ਹੈਗਾ ਕਿ ਹੋਇਆ ਕੀ ਹੈ ਕਿ ਉਹਨਾਂ ਨੇ ਅਤੇ ਉਹਨਾਂ ਦੀ ਵਾਈਫ ਨੇ ਇੱਥੋਂ ਹਾਰਡਵੁੱਡ ਖਰੀਦਿਆ ਕਿਸੇ ਹੋਰ ਜਗ੍ਹਾ ਤੋਂ, ਆਪਾਂ ਨਾਮ ਨਹੀਂ ਲੈ ਸਕਦੇ, ਕਿਉਂਕਿ ਉਹ ਥੋੜ੍ਹਾ ਉਹਨਾਂ ਦੇ ਨਾਲ ਮੈਚ ਨਹੀਂ ਕੀਤਾ ਜਿਹੜਾ ਉਹਨਾਂ ਨੇ ਮੰਗਾਇਆ ਸੀਗਾ। ਕਾਫ਼ੀ ਵੱਡੇ ਪੈਮਾਨੇ 'ਚ ਲਿਆ ਸੀ ਉਹਨਾਂ ਨੇ ਹਾਰਡਵੁੱਡ ਉਹਨਾਂ ਨੇ, ਅਤੇ ਉਹਨਾਂ ਨੇ ਫਿਰ ਮੈਨੂੰ ਕਾਲ ਕੀਤੀ ਵੀ ਅਸੀਂ ਆਏ ਹਾਂ ਉੱਥੋਂ ਸਟੋਨੀ ਕ੍ਰੀਕ ਤੋਂ ਆਏ ਹਾਂ, ਸਾਨੂੰ ਇਹ ਗਲਤ ਮਿਲ ਗਿਆ ਹੈਗਾ। ਅਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਮਸਲਾ ਉਹਨਾਂ ਦਾ ਹੱਲ ਕਰਾਉਣ ਦੀ ਕੋਸ਼ਿਸ਼ ਕਰਨ ਲੱਗਾ, ਅਤੇ ਬਾਅਦ 'ਚ ਪਤਾ ਲੱਗਾ ਵੀ ਉਹਨਾਂ ਨੇ, ਕਿਉਂਕਿ ਸਾਡੇ ਨਾਲ ਐਡ ਕਰਦੇ ਜੀ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ, ਮੈਂ ਨਾਮ ਲੈ ਕੇ ਗੱਲ ਕਰ ਰਿਹਾ, ਗੁਰਪ੍ਰੀਤ ਸਿੰਘ ਹੋਣਾ ਦੇ ਨਾਲ ਮੈਂ ਗੱਲ ਕੀਤੀ। ਗੁਰਪ੍ਰੀਤ ਕਹਿੰਦਾ ਭਾਅ ਜੀ ਸਾਡੇ ਕੋਲ ਆਏ ਸੀ ਪਹਿਲਾਂ ਇਹ, ਅਤੇ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਵੀ ਰੇਟ ਸਾਨੂੰ ਉੱਧਰ ਵਧੀਆ ਮਿਲ ਰਿਹਾ, ਰੇਟ ਸੁਣ ਕੇ ਉੱਧਰ ਚਲੇ ਗਏ, ਅਤੇ ਸਾਡੇ ਕੋਲੋਂ ਤਾਂ ਇਹਨਾਂ ਨੇ ਹਾਰਡਵੁੱਡ ਫਲੋਰਿੰਗ ਲਈ ਨਹੀਂ ਹੈ। ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਦੂਜੀ ਜਗ੍ਹਾ ਤੋਂ ਲਈ ਹੈ, ਅਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਫਿਰ ਵੀ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ, ਮੈਂ ਉਹਨਾਂ ਨੂੰ ਜਾਣਦਾ ਨਹੀਂ ਹੈ, ਅਤੇ ਕੋਈ ਸਾਡੇ ਲੈ ਕੋਈ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਹੈਗਾ। ਹੁਣ ਹੁੰਦਾ ਕੀ ਹੈ ਕਿ ਜੇ ਤੁਸੀਂ ਕਿਸੇ ਦੂਸਰੇ ਐਡਵਰਟਾਈਜ਼ਰ ਤੋਂ ਸੁਣ ਕੇ, ਉਹ ਫਿਰ ਤੁਸੀਂ ਉਹਨਾਂ ਰੇਡੀਓ ਵਾਲੇ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੈਗੇ ਹੋ, ਕਿਉਂਕਿ ਜੇ ਹੁਣ ਸਾਡੇ ਨਾਲ ਕੋਈ ਐਡ ਹੀ ਨਹੀਂ ਕਰਦਾ, ਅਸੀਂ ਫਿਰ ਵੀ ਗੱਲ ਕਰ ਲੈਂਦੇ ਉਹਨਾਂ ਦੇ ਨਾਲ ਕਿ ਭਾਅ ਜੀ ਇਹ ਤੁਸੀਂ ਹਾਰਡਵੁੱਡ ਫਲੋਰ ਦਿੱਤਾ ਜਾਂ ਗਲਤ ਚੀਜ਼ ਦੇਤੀ ਹੈ, ਲੇਕਿਨ ਇਹ ਜ਼ਰੂਰੀ ਨਹੀਂ ਕਿ ਫਿਰ ਅਸੀਂ ਉਹਨਾਂ ਦੇ ਨਾਲ ਕੋਈ ਅਸੀਂ, ਕਿਉਂਕਿ ਉਹ ਕਈ ਵਾਰ ਬੰਦਾ ਕਹਿੰਦਾ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਹੈ, ਠੀਕ ਹੈ, ਅਤੇ ਮੈਂ ਤੁਹਾਡੇ ਨਾਲ ਕਿਉਂ ਗੱਲ ਕਰਾਂ, ਮੈਂ ਹਾਰਡਵੁੱਡ ਫਲੋਰ ਵੇਚੀ ਹੈ ਕਿਸੇ ਬੰਦੇ ਨੇ ਖਰੀਦੀ ਹੈ, ਤੁਹਾਡਾ ਇਹਦੇ 'ਚ ਕੀ ਦਖਲਅੰਦਾਜ਼ੀ ਹੈਗੀ ਹੈ। ਅਗਲੀ ਕਾਲ ਵੱਲਦੇ ਹਾਂ ਜੀ। ਹਾਂਜੀ ਸਨੀ ਸਾਹਿਬ ਤੁਸੀਂ ਆਉਂਦੇ ਰਹੋ ਜੀ, ਸਨੀ ਜੀ ਗੋ ਹੈਡ, ਹੈਲੋ। ਹਾਂ ਜੇ ਮੈਂ ਮਾਇੰਡ ਨਾ ਕਰਾਂ ਤਾਂ ਮੈਂ ਤੁਹਾਨੂੰ ਪੁੱਛ ਕਦੋਂ ਖਰੀਦਿਆ ਸੀ, ਕਿਹੜੇ ਸੰਚ ਖਰੀਦਿਆ ਸੀ ਤੁਸੀਂ?
ਨਹੀਂ ਯੁਧਵੀਰ, I think that I disagree with you. You shouldn't be asking those questions with what time I bought or any caller of yours bought the house.
ਨਹੀਂ ਪਤਾ ਕੀ ਹੈ, ਕਈ ਸਰ ਦੇਖੋ ਮੈਂ I'll tell you ਤੁਸੀਂ ਦੇਖੋ ਜੇ ਸਾਡੇ ਕਿਸੇ ਐਡਵਰਟਾਈਜ਼ਰ ਨਾਲ ਦਿੱਕਤ ਹੈ ਨਾ, ਕਿਉਂਕਿ ਮੈਂ ਤੁਹਾਨੂੰ ਹੁਣੇ ਐਗਜ਼ਾਮਪਲ ਦੇ ਕੇ ਹਟਿਆ, ਤੁਸੀਂ ਗੁਰਪ੍ਰੀਤ ਬੈਸਟ ਬਾਰਗੇਨ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ।
I will also come to that point. I will also
when you buy, ਜਦੋਂ ਤੁਸੀਂ ਕਿਸੇ ਦੂਸਰੇ ਤੋਂ ਪ੍ਰੋਡਕਟ ਖਰੀਦਿਆ ਤੇ ਫਿਰ ਤੁਸੀਂ ਬਾਅਦ ਚ ਆ ਕੇ ਸਾਡੇ ਐਡਵਰਟਾਈਜ਼ਰ ਬਾਰੇ ਕੰਪਲੇਂਟ ਕਰਦੇ ਹੋ, ਮੈਨੂੰ ਉਹਨਾਂ ਨੇ ਕਿਹਾ ਜੀ ਹਾਰਡਵੁੱਡ ਖਰਾਬ ਦੇ ਦਿੱਤੀ, ਮੈਂ ਸੋਚਿਆ ਗੁਰਪ੍ਰੀਤ ਸਾਹਿਬ ਨੇ ਕੋਈ ਖਰਾਬ ਦੇ ਦਿੱਤੀ, ਮੈਂ ਗੁਰਪ੍ਰੀਤ ਸਾਹਿਬ ਬੈਸਟ ਬਾਰਗੇਨ ਨੂੰ ਫੋਨ ਕੀਤਾ, ਕਹਿੰਦੇ ਸਾਡੇ ਤੋਂ ਲਿਆ ਹੀ ਨਹੀਂ, ਸਾਡੇ ਕੋਲੋਂ ਆਏ ਸੀਗੇ, ਪ੍ਰਾਈਸ ਪੁੱਛਿਆ, ਫਿਰ ਪ੍ਰਾਈਸ ਪੁੱਛ ਕੇ ਉੱਧਰ ਚਲੇ ਗਏ, ਫਿਰ ਮੈਂ ਫੋਨ ਕੀਤਾ ਜੀ, ਮੈਂ ਕਿਹਾ ਜੀ ਉਹ ਤਾਂ ਕਹਿੰਦੇ ਸਾਡੇ ਕੋਲੋਂ ਖਰੀਦਿਆ ਹੀ ਨਹੀਂ ਤੁਸੀਂ, ਸੋ ਉਹ ਸਾਡਾ ਵੀ ਤੁਸੀਂ ਟਾਈਮ ਖਰਾਬ ਕਰਦੇ ਹੈਗੇ ਹੋ, ਜਦ ਤੁਸੀਂ ਕਿਸੇ ਹੋਰ ਤੋਂ ਲਿਆ ਆਇਆ ਤਾਂ ਫਿਰ, ਔਰ ਫਿਰ ਉਹ ਕਹਿ ਰਹੇ ਸੀ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ, ਮੈਂ ਗੱਲ ਵੀ ਕਰ ਲਈ ਉਹਨਾਂ ਨਾਲ, ਲੇਕਿਨ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਫਿਰ ਐਡਵਰਟਾਈਜ਼ਰ ਜੇ ਕੋਈ ਦੂਸਰਾ ਬਿਜ਼ਨਸਮੈਨ ਹੈ ਉਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਯੁਧਵੀਰ ਜੀ ਜਾਣਦਾ ਹੀ ਨਹੀਂ, ਨਾ ਮੈਂ ਤੁਹਾਨੂੰ ਜਾਣਦਾ, ਨਾ ਮੈਂ ਤੁਹਾਡੇ ਮੀਡੀਆ 'ਚ ਐਡਵਰਟਾਈਜ਼ਮੈਂਟ ਕਰਦਾ, ਤੁਸੀਂ ਵੈਸੇ ਹੀ ਫੋਨ ਜਾ ਰਹੇ ਹੈਗੇ ਹੋ, ਅਸੀਂ ਹਾਰਡਵੁੱਡ ਵੇਚੀ ਹੈ, ਦੂਸਰੇ ਨੇ ਖਰੀਦੀ ਹੈਗੀ ਹੈ, ਤੁਸੀਂ ਭਾਅ ਜੀ ਇਸ 'ਚ ਨਾ ਆਓ, ਠੀਕ ਹੈ। ਸੋ ਜੇ ਤੁਹਾਨੂੰ ਲੱਗਦਾ ਹੈ, ਚਲੋ ਕੋਈ ਪ੍ਰਾਈਸ ਦੇ ਵਿੱਚ ਤੁਹਾਡੇ ਕੋਈ ਕਟੌਤੀ ਹੋਈ ਹੈ, ਤੁਹਾਨੂੰ ਲੱਗਦਾ ਹੈ ਕਿ ਕਿਸੇ ਐਡਵਰਟਾਈਜ਼ਰ ਤੋਂ ਬਾਏ ਕੀਤੀ ਹੈ, ਤੁਸੀਂ ਬਿਲਕੁਲ ਸਾਡੇ ਐਡਵਰਟਾਈਜ਼ਰ ਨੂੰ ਫੋਨ ਕਰੋ, ਉਹਨਾਂ ਨਾਲ ਗੱਲ ਕਰੋ ਕਿ ਭਾਈ ਸਾਹਿਬ ਇਹ ਚੀਜ਼ ਅਸੀਂ ਖਰੀਦੀ ਸੀਗੀ, ਇਹ ਸਾਨੂੰ ਦਿੱਕਤ ਜਿਹੜੀ ਹੈ ਉਹ ਆਈ ਹੈ ਜੀ। ਹਾਂਜੀ ਕੁਛ ਹੋਰ ਐਡ ਕਰਨਾ ਚਾਹੋਗੇ? ਹੈਡ
ਹਾਂ ਯੁਧਵੀਰ,
ਤੁਹਾਨੂੰ ਕੋਈ ਨੁਕਸਾਨ ਹੋਇਆ? ਚਲੋ ਨਹੀਂ ਪੁੱਛਦੇ, ਵੈਸੇ ਤੁਹਾਨੂੰ ਕੋਈ ਨੁਕਸਾਨ ਹੋਇਆ ਕੋਈ ਰੀਅਲ ਸਟੇਟ ਬਾਏ ਕਰਨ ਦੇ ਵਿੱਚ ਕੋਈ?
Yudhvir, you're not listening, or either I'm on mute. Can you hear me?
I can hear you.
Okay. My point is very simple. I don't have any problems with your advertisers. Neither I know them, okay? Okay? I'm talking as a listener on your radio show, okay? And if you don't want me to listen to your radio show in future, I have no issues with that. I disagree with your promptness and your asking a caller, how much did he pay, when did he buy, kide kol buy kita. My call is not regards to that. My call is very simple. It's your business, it's your advertiser's prerogative to come and do business dealings or relationships and talks and talk shows and everything, and they want to talk about their businesses. No issues at all. The issue here is making bold statements. Make reasonable statements. Nobody knows where the economy is heading and what's going to happen. What is future, has future stored in? Nobody knows that. I don't have a problem with any of your speakers. Okay? All I'm saying here is asking personal questions.
Do you listen to the program every day? My question to you would be, do you listen to the program every day?
Yes, I was listening to the program. But
okay, now listen to me. If you are listening to the program every day, then you must
you must know the fact that every single day, whenever there are any news from all these recognized organizations, whether it's Bank of Canada, whether it is TREB, whether it's CREA, we always highlight that this is what Bank of Canada has said today. This is what CREA is making a statement today. This is what TREB is saying today. Right? So, just give me 1 second. Can you please let me complete? I'll give you enough time. Let me complete first. No, you're not on hold right now. We are listening to you.
Somebody has put a call on hold and it's beeping. Somebody has put a call on hold and it's beeping.
Okay, maybe some other caller must have put a call on the hold. Maybe some other caller must have put a call on. I'll request all the callers that ਸਾਡੀ ਰਿਕੁਐਸਟ ਹੈ ਸਾਰੇ ਕਾਲਰਸ ਨੂੰ ਕਿ ਜਦ ਤੁਸੀਂ ਕਾਲ ਕਰਦੇ ਹੋ ਤਾਂ ਤੁਸੀਂ ਜਦੋਂ ਕਾਲ ਹੋਲਡ ਤੇ ਪਾਉਂਦੇ ਹੋ ਤਾਂ ਦੂਸਰੇ ਨੂੰ ਫਿਰ ਟਰਬਲ ਆਉਂਦੀ ਹੈ ਭੁਪਿੰਦਰ ਅਟਵਾਲ ਸਾਹਿਬ ਨਵਦੀਪ ਔਲਖ ਜੀ ਚਾਹ ਤੁਸੀਂ ਕਾਲਸ ਜਿਹੜੀਆਂ ਜੀ ਜੇ ਤੁਸੀਂ ਕਾਲ ਕੀਤੀ ਹੈ ਹਾਂਜੀ ਜੇ ਤੁਸੀਂ ਕਾਲ ਕੀਤੀ ਹੈ ਤੇ ਸਾਡੇ ਕਾਲਰਸ ਰਿਕੁਐਸਟ ਹੈਗੀ ਹੈ ਤੇ ਤੁਸੀਂ ਉਦੋਂ ਨਾ ਪਾਓ ਸੋ ਮੈਂ ਇੱਕ ਰਿਕੁਐਸਟ ਕਰਾਂਗਾ ਜੀ ਕਿ ਤੁਸੀਂ ਫਸਟ ਆਫ ਆਲ ਚਾਹੇ ਬੈਂਕ ਆਫ ਕੈਨੇਡਾ ਦੀ ਕੋਈ ਸਟੇਟਮੈਂਟ ਹੈ ਉਹ ਅਸੀਂ ਲਗਾਤਾਰ ਤੁਹਾਨੂੰ ਦੱਸਦੇ ਹਾਂ ਔਰ ਤੁਹਾਨੂੰ ਰੈਕਮੈਂਡ ਵੀ ਕਰਦੇ ਹਾਂ ਕਿ ਤੁਸੀਂ ਜਾ ਕੇ ਉਹਨਾਂ ਦੀ ਉਹ ਜ਼ਰੂਰ ਜਿਹੜੀ ਵੈਬਸਾਈਟ ਹੈ ਉੱਥੇ ਜਾ ਕੇ ਜ਼ਰੂਰ ਦੇਖੋ ਦੂਸਰਾ ਜਿਹੜੀ ਗੱਲ ਹੁਣੇ ਹੀ ਪੀ ਕੇ ਜੀ ਕਹਿ ਕੇ ਹਟੇ ਨੇ ਕਿ ਜੇ ਤੁਸੀਂ ਪ੍ਰੋਗਰਾਮ ਰੈਗੂਲਰਲੀ ਸੁਣਦੇ ਹੋ ਉਹ ਕਹਿ ਰਹੇ ਸੀਗੇ ਕਿ ਪ੍ਰਾਈਜ਼ ਬਹੁਤ ਜ਼ਿਆਦਾ ਨੇ ਆ ਪੀ ਕੇ ਜੀ ਪੰਕਜ ਜੀ ਹੁਣੇ ਕਹਿ ਕੇ ਹਟੇ ਨੇ ਪਹਿਲਾਂ ਵੀ ਕਹਿੰਦੇ ਰਹੇ ਨੇ ਔਰ ਦੂਸਰਾ ਮੈਂ ਤੁਹਾਨੂੰ ਵਾਰ ਵਾਰ ਕਹਿਣਾ ਹੈਗਾ ਜੇ ਤੁਸੀਂ ਘਰ ਖਰੀਦਣਾ ਇੱਕ ਵਾਰ ਨਹੀਂ 10 ਵਾਰ ਨਹੀਂ 100 ਵਾਰ ਉਸ ਤੋਂ ਪਹਿਲਾਂ ਸੋਚੋ ਠੀਕ ਹੈ ਔਰ ਦੂਸਰਾ ਕੀ ਹੈ ਕਿ ਹਰੇਕ ਨੂੰ ਆਪਣਾ ਓਪੀਨੀਅਨ ਦੇਣ ਦਾ ਹੱਕ ਹੈ ਜੇ ਕੋਈ ਵੀ ਸਾਡਾ ਕੋਈ ਗੈਸਟ ਆਉਂਦਾ ਹੈ ਉਹ ਆਪਣਾ ਓਪੀਨੀਅਨ ਦੇ ਰਿਹਾ ਤੁਸੀਂ ਆਪਣਾ ਓਪੀਨੀਅਨ ਦਿਓ ਤੁਹਾਨੂੰ ਆਪਣਾ ਓਪੀਨੀਅਨ ਦੇਣ ਦਾ ਹੱਕ ਹੈ ਤੁਸੀਂ ਆ ਕੇ ਕਹਿ ਦਿਓ ਅਸੀਂ ਬੈਂਕ ਆਫ ਕੈਨੇਡਾ ਜੋ ਕਹਿ ਰਿਹਾ ਹੈ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਜਿਹੜੀ ਰਿਪੋਰਟ ਹੈ ਉਹ ਲਗਾਤਾਰ ਜਾਰੀ ਕਰ ਦਿੰਦੇ ਹਾਂ ਪੀ ਆਰ ਔਰ ਤੁਸੀਂ ਉਹ ਰਿਪੋਰਟ ਪੜ੍ਹ ਲਓ ਦੇਖ ਲਓ ਐਂਡ ਦੈਨ ਮੇਕ ਐਨ ਇਨਫੋਰਮ ਡਿਸੀਜਨ ਹਾਂਜੀ ਸਨੀ ਜੀ ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ ਕਾਲਰਸ ਹੋਰ ਵੇਟ ਕਰ ਰਹੇ ਨੇ ਤੁਸੀਂ ਤੀਸਰੀ ਵਾਰ ਕਾਲ ਕੀਤੀ ਹੈ ਹਾਂਜੀ ਗੋ ਅਹੈਡ
That's okay, Yudhvir. I don't need to make you. You made it very obvious that I've called you 3 times. It's okay, Yudhvir. My point is very different. You're not getting it, and you don't want to hear it.
No, I got your point.
Let me finish, please. Let me finish, and I'll hang up after this, okay? And don't worry about it. You don't have to take my calls all the time, okay? But my point is very simple. Your relationship with your business advertisers and what they do and what they don't do, I'm not concerned. Whether I bought a house from them or not, that is not the issue here. The issue is the whatever information, whatever knowledge, they're very knowledgeable people. Whether it's Mr. Sabarwal or whether it's Raman Duwar or Pankaj Monga, they're very, very educated, informed individuals. They come on your platform and they talk about it. All I'm saying here is...
Thank you for acknowledging that. Thank you. Go ahead, sir.
Thank you, sir. All I want is that whatever informed decisions, whatever information they provide, they should not state it. It shouldn't be a statement. There should be a disclaimer in their statements. Okay, bhai, assi sochde haan is tarah. Tuhanu sochne di lod nahi hai. I am an idiot. I am a naive user or listener. I might not be smart like Mr. Sabarwal or Mr. Raman Duwa or Yudhvir Jaiswal, who is bullish. I wouldn't say bullish. You are aggressive in your business decisions. And there's nothing wrong in that. All I'm saying is, they should put a disclaimer on their talks. Aankadiyan diyan gallan karniyan, ye karniyan, sariyan gallan sahi ne tuhadiyan, Yudhvir ji. Mera point hi tusi follow nahi karanda. Mainu tuhade koi problem nahi hai, tuhade kise advertiser naal koi aake karni. Mera point sirf simple hai, please. Main ek bevkoof listener hai ga. ਮੈਨੂੰ ਉਨੀ ਕੁ ਐਜੂਕੇਟ ਕਰੋ ਜਿੰਨੀ ਕੁ ਮੈਨੂੰ ਰਿਕੁਆਇਰਡ ਆ ਮੈਨੂੰ ਇੰਸਟੀਗੇਟ ਨਹੀਂ ਕਰੋ ਕਿ ਆਂਕੜੇ ਐਡੇ ਵੱਡੇ ਹੋ ਗਏ ਯੇ ਹੋ ਗਿਆ ਵੋ ਹੋ ਗਿਆ ਤੇ ਅਗਲੇ ਮਹੀਨੇ ਤੋਂ ਜੀ ਮੈਂ ਦਾਵਾ ਕਰਦਾ ਰਮਨ ਦੁਬਾ ਕਹਿ ਕੇ ਗਿਆ ਕਿ ਮੈਂ ਦਾਵਾ ਕਰਦਾ ਕਿ ਇਸ ਤੋਂ ਜ਼ਿਆਦਾ ਮਕਾਨ ਵਿਕਣਗੇ ਗੁੱਡ ਲੱਕ ਟੂ ਹਿਮ ਆਈ ਵਿਸ਼ ਹਿਮ ਆਲ ਦਾ ਬੈਸਟ ਆਈ ਵਿਸ਼ ਮਕਾਨ 10,000 ਵਿਕਣ ਇੱਕ ਮਹੀਨੇ ਦੇ ਵਿੱਚ ਆਈ ਐਮ ਨਾਟ ਅਗੇਂਸਟ ਐਨੀਥਿੰਗ ਆਈ ਐਮ ਅਗੇਂਸਟ ਦ ਡਿਸਕਲੇਮਰਸ ਪਲੀਜ਼
ਤੁਸੀਂ ਹਾਂਜੀ ਥੈਂਕ ਯੂ ਤੁਹਾਡੇ ਵਿਚਾਰ ਆ ਗਏ ਨੇ ਜੀ ਤੁਸੀਂ ਡਿਸਕਲੇਮਰ ਰੋਜ਼ ਨਹੀਂ ਸੁਣਦੇ ਨਾ ਗੱਲ ਇਹੀ ਹੈ ਕਿ ਤੁਸੀਂ ਡਿਸਕਲੇਮਰ ਰੋਜ਼ ਨਹੀਂ ਸੁਣਦੇ ਅਸੀਂ ਲਗਾਤਾਰ ਇਹੀ ਗੱਲ ਕਰਦੇ ਹਾਂ ਕਿ ਇੱਕ ਵਾਰ ਨਹੀਂ 10 ਵਾਰ ਨਹੀਂ 100 ਵਾਰ ਸੋਚਣਾ ਘਰ ਖਰੀਦਣ ਤੋਂ ਪਹਿਲਾਂ ਔਰ ਪੀ ਕੇ ਜੀ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਫਿਰ ਇਨਵੈਸਟਮੈਂਟ ਤੁਸੀਂ ਹੁਣੇ ਫੋਨ ਕਰ ਲਓ ਇਹਨਾਂ ਨੂੰ ਕਿ ਜੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਲੋਨ ਚੱਕ ਕੇ
ਮੈਂ ਇਨਵੈਸਟ ਠੀਕ ਹੈ ਜੀ ਜਵਾਬ ਦਿਓ ਇਸ ਗੱਲ ਦਾ ਕਿ ਜੇ ਤੁਹਾਨੂੰ ਕੋਈ ਫੋਨ ਆ ਜਾਏ
ਅਸੀਂ ਪਹਿਲੀ ਗੱਲ ਤੇ ਜਿਹੜੇ ਅਸੀਂ ਫਿਗਰ ਦੇਣੇ ਆ ਅਸੀਂ ਖੁਦ ਹੀ ਫਿਗਰ ਨਹੀਂ ਦੇਣੇ ਅਸੀਂ ਜਿਹੜੇ ਸਟੈਕਸ ਮਾਰਕੀਟ ਦੇ ਅੰਦਰ ਆਉਂਦੇ ਨੇ ਜਿਸ ਤਰ੍ਹਾਂ ਅਸੀਂ ਲਾਸਟ ਹੀ ਕਿਹਾ ਕਿ ਸਿੱਧਲ ਸਾਹਿਬ ਨੇ ਕਿਹਾ ਕਿ 18% ਮਾਰਕੀਟ ਗਿਰ ਜਾਏਗੀ ਅਸੀਂ ਗਿਰਨ ਦੀ ਵੀ ਗੱਲ ਕੀਤੀ ਹੈ ਅੱਜ ਅਸੀਂ ਕਿਹਾ ਟਰੰਪ ਕਹਿ ਰਹੇ ਜੀ 3% ਮਾਰਕੀਟ ਵੱਧ ਗਈ ਹੈ ਅਸੀਂ ਉਹਨਾਂ ਦੀ ਫਿਗਰ ਦੇ ਰਹੇ ਹਾਂ ਅਗਰ ਮੇਰਾ ਓਪੀਨੀਅਨ ਮੰਗੋ ਕਿ ਤੁਹਾਨੂੰ ਯਾਦ ਹੋਏਗਾ ਅਸੀਂ 2-3 ਹਫ਼ਤੇ ਤੋਂ ਕਹਿ ਰਹੇ ਹਾਂ ਕਿ ਬਾਇਰ ਜਲਦੀ ਨਾ ਕਰਨ ਮੈਨੂੰ ਉਮੀਦ ਨਹੀਂ ਨਜ਼ਰ ਆਉਂਦੀ ਕਿ ਇਸ ਪੂਰੇ ਸਾਲ ਮਾਰਕੀਟ ਦੇ ਅੰਦਰ ਪ੍ਰਾਈਸ ਵਧੇਗਾ ਰੀਸੇਲ ਦੇ ਅੰਦਰ ਮੈਂ ਬਿਲਕੁਲ ਪਿਛਲੇ ਹਫ਼ਤੇ ਵੀ ਕਿਹਾ ਹੈਗਾ ਉਸ ਤੋਂ ਪਿਛਲੇ ਹਫ਼ਤੇ ਵੀ ਕਿਹਾ ਹੈਗਾ ਬਾਇੰਗ ਹੀ ਜਲਦੀ ਨਾ ਕਰੋ ਮਾਰਕੀਟ ਉੱਤੇ ਜਾਂਦੀ ਨਜ਼ਰ ਨਹੀਂ ਆ ਰਹੀ ਇਸ ਪੂਰੇ ਸਾਲ ਹੁਣ ਹੀ ਜਿਹੜੀ ਡਾਟਾ ਆਏ ਨੇ ਜਿਹੜੇ ਪੈਨਲ ਹੀ ਸੀਗੇ ਆਊਟ ਆਫ 15-13 ਇਕਨੋਮੀਜ਼ ਨੇ ਕਿਹਾ ਹੈਗਾ ਕਿ 2022 ਤੱਕ ਇੰਟਰਸਟ ਰੇਟ ਵੱਧਦਾ ਨਜ਼ਰ ਨਹੀਂ ਆ ਰਿਹਾ ਬੜੀ ਕਲੀਅਰ ਹੀ ਗੱਲ ਹੈ ਇੰਟਰਸਟ ਵੱਧਦਾ ਨਹੀਂ ਆ ਇਟ ਇਜ਼ ਵੈਰੀ ਗੁੱਡ ਫਾਰ ਦਾ ਬਾਇਰਸ ਸੋ ਵੀ ਯੂਜ਼ੁਅਲੀ ਗਿਵ ਦ ਡਾਟਾਸ ਐਂਡ ਆਲਸੋ ਆਵਰ ਓਪੀਨੀਅਨ ਐਂਡ ਦੈਟ ਇਜ਼ ਮਾਈ ਓਪੀਨੀਅਨ ਆਈ ਮੇ ਬੀ ਰੋਂਗ ਇਟ ਡਿਪੈਂਡਸ ਔਨ ਦਾ ਸਿਚੁਏਸ਼ਨ ਇਫ ਇਟ ਚੇਂਜਸ ਕੋਵਿਡ ਹੋਰ ਬੁਰੀ ਹੋ ਜਾਂਦੀ ਹੈ ਕੋਰੋਨਾ ਵਾਇਰਸ ਹੋਰ ਅੱਗੇ ਤੱਕ ਉਲਟਾ ਹੋ ਜਾਂਦਾ ਤੇ ਇਹ ਸਾਰੇ ਸਟੈਟਸ ਬਦਲ ਸਕਦੇ ਨੇ ਆਹੀ ਗੱਲ ਮੈਨੂੰ ਲੱਗਦਾ ਮੋਗਾ ਸਾਹਿਬ ਵੀ ਸੇਮ ਗੱਲ ਕਰਦੇ ਨੇ ਹਮੇਸ਼ਾ ਮੇਰੇ ਨਾਲ ਬੈਠ ਕੇ
ਜੀ ਬਿਲਕੁਲ ਸਹੀ ਗੱਲ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਆਈ ਕੈਨ ਅੰਡਰਸਟੈਂਡ ਵੇਅਰ ਹੀ ਇਜ਼ ਗੋਇੰਗ ਮਿਸਟਰ ਸਾਨੀ ਪ੍ਰੋਬਲਮ ਇੱਥੇ ਇਹ ਹੈ ਕਿ ਅਸੀਂ ਜਿਵੇਂ ਮੈਂ ਵੀ ਹੁਣੇ ਥੋੜ੍ਹੀ ਦੇਰ ਪਹਿਲਾਂ ਬੈਂਕ ਆਫ ਕੈਨੇਡਾ ਦੀ ਸਾਰੀ ਡਿਟੇਲ ਦਿੱਤੀ ਉਹਨਾਂ ਦੀ ਇਹ ਵੀ ਦੱਸਿਆ ਕਿ ਉਹ ਕਹਿ ਰਹੇ ਨੇ ਕਿ 10-20% ਥੱਲੇ ਜਾ ਸਕਦੀ ਅਸੀਂ ਕਦੇ ਨਹੀਂ ਕਿਹਾ ਕਿ ਅਸੀਂ ਰਿਸੈਸ਼ਨ 'ਚ ਨਹੀਂ ਹੈਗੇ ਕਦੇ ਨਹੀਂ ਕਿਹਾ ਕਿ ਇਕੋਨਮੀ ਥੱਲੇ ਨਹੀਂ ਜਾ ਰਹੀ ਹੈ ਉਸੇ ਤਰ੍ਹਾਂ ਚੱਲ ਰਿਹਾ ਯੈਸ ਓਪੀਨੀਅਨ ਸਾਡੇ ਜਿਹੜੇ ਓਪੀਨੀਅਨ ਨੇ ਉਹਦੇ ਬੇਸ ਤੇ ਕੋਈ ਇਹ ਸੋਚ ਰਿਹਾ ਕਿ ਉਹ ਸਾਡੇ ਅਸੀਂ ਉਹਨੂੰ ਕੋਈ ਐਕਸਾਈਟ ਕਰ ਰਹੇ ਹਾਂ ਨਹੀਂ ਐਕਸਾਈਟ ਨਹੀਂ ਕਰ ਰਹੇ ਹਾਂ ਅਸੀਂ ਉਹਨੂੰ ਮੇਰੇ ਖਿਆਲ ਕੋਈ ਇੱਕ ਜਣਾ ਕੋਈ ਕਿਤੇ ਕਹਿ ਗਿਆ ਉਸ ਤੋਂ ਬਾਅਦ ਤੁਸੀਂ ਬਾਕੀਆਂ ਨੂੰ ਵੀ ਉਸੇ ਲਾਈਨ 'ਚ ਲੈ ਲੈਣੇ ਇਟ ਇਜ਼ ਰੋਂਗ
ਇੱਕ ਸਟੇਟਮੈਂਟ ਛੋਟੀ ਜਿਹੀ ਦਿੱਤੀ ਸੀ ਮੈਂ ਪਿਛਲੇ ਵੀਕ ਤੁਸੀਂ ਬੇਸ਼ਕ ਉਹਨੂੰ ਕਰ ਲਓ ਚੈੱਕ ਕਰ ਲਓ ਕਿ ਅਗਰ ਤੁਸੀਂ ਸ਼ਾਰਟ ਟਰਮ ਬਾਏ ਕਰ ਰਹੇ ਹੋ ਫਾਰ ਈਅਰ ਡੋਂਟ ਬਾਏ ਦਿਸ ਇਜ਼ ਨਾਟ ਦਾ ਰਾਈਟ ਟਾਈਮ ਟੂ ਬਾਏ ਲੇਕਿਨ ਅਗਰ ਤੁਸੀਂ 4 ਸਾਲ ਦੀ ਇਨਵੈਸਟਮੈਂਟ ਕਰ ਰਹੇ ਹੋ ਮਿਨੀਮਮ 4-5 ਸਾਲ ਯੈਸ ਦੈਟ ਕੈਨ ਬੀ ਡਨ ਕਿਉਂਕਿ ਤਦ ਤੱਕ ਇਕੋਨਮੀ ਇੱਥੇ ਨਹੀਂ ਰਹਿਣੀ ਜਿੱਥੇ ਆ ਜਾਏਗੀ ਉਹ ਵੀ ਅਸੀਂ ਇਕਨੋਮਿਕ ਦੀ ਰਿਪੋਰਟਸ ਦੇਖਣ ਦੇ ਬਾਅਦ ਹੀ ਕਹਿ ਰਹੇ ਹਾਂ ਦੈਟ ਇਜ਼ ਮਾਈ ਓਪੀਨੀਅਨ ਮਾਈ ਪਰਸਨਲ ਓਪੀਨੀਅਨ ਕਈ ਵਾਰ ਮੈਂ ਡਿਸਕਲੇਮਰ ਦੇਣਾ ਆਈ ਐਮ ਨਾਟ ਅ ਲਾਇਰ ਕਈ ਵਾਰ ਮੈਂ ਡਿਸਕਲੇਮਰ ਦੇਣਾ ਆਈ ਐਮ ਨਾਟ ਅ ਮੋਰਗੇਜ ਬ੍ਰੋਕਰ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ ਦੈਟਸ ਆਲ ਜੀ
ਜੀ ਵਿੱਚ
ਹੈਲੋ
ਹੈਲੋ
ਹੈਲੋ ਆਈ ਥਿੰਕ ਮੋਗਾ ਸਾਹਿਬ ਟਾਈਮ ਹੋ ਗਿਆ ਸ਼ਾਇਦ ਅਤੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ
ਠੀਕ ਹੈ ਫੋਨ ਕੱਟ ਗਿਆ
ਬਾਏ ਬਾਏ ਲਿਸਨਰਸ ਸੋ ਵੀ ਸੀ ਯੂ ਨੈਕਸਟ ਟਾਈਮ ਥੈਂਕ ਯੂ ਵੈਰੀ ਮਚ
ਨੰਬਰ ਆਪਣਾ ਨੋਟ ਕਰ ਦਿਓ ਜੀ ਨੰਬਰ ਫੋਨ ਨੰਬਰ
647-299-4757 ਪੀ ਕੇ ਸਬਰਵਾਲ ਜੀ ਮੋਗਾ
ਜੀ ਮੇਰਾ ਫੋਨ ਨੰਬਰ ਹੈ 647-285-1007 ਤੇ ਵੈਬਸਾਈਟ ਹੈ pankajmoga.com ਔਰ ਅਸੀਂ 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 ਜਿਹੜਾ ਜੀ ਐਫ ਐਮ ਦੇ ਉੱਤੇ ਗੱਲਬਾਤ ਅਸੀਂ ਜੀ ਹਾਂਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ
Expressed on the preceding program may not necessarily be those of the owner or management of WTOR radio station.
मम्मी जी नमस्ते पैसे मिल गए
जीती रहे हाँ हाँ बेटा इस बार सैलरी जल्दी मिल गई क्या
नहीं माँ जूम किए हैं
जूम
बोले तो फास्ट एंड रिलायबल मनी ट्रांसफर
अभी डाउनलोड कीजिए जूम मनी ट्रांसफर ऐप फ्रॉम पेपैल दैट्स XOOM और अपने मोबाइल से पैसे ट्रांसफर कीजिए बैंक डिपॉजिट्स कैश पिकअप या मोबाइल रिचार्ज
अब इंडिया पैसे भेजिए सिर्फ चंद क्लिक्स के जरिए
जूम अ पेपैल सर्विस तेज सहल और सुरक्षित मनी ट्रांसफर
अजी मिल के COVID-19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ ontario ਸਰਕਾਰ ਦੁਆਰਾ ਜਾਰੀ
सिटी ऑफ ब्रैम्पटन आपसे कुछ कह रहा है, लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं उनको उससे ज्यादा ना बढ़ाएं। ज्यादा मालूमात के लिए कॉल कीजिए ऑन 311 या विजिट कीजिए brampton.ca। इन तमाम एहतियाती तदाबीर को न मानने वालों को सिटी $880 तक फाइन कर सकता है।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रैम्पटन दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ।